ਪਿਆਰੇ ਦੋਸਤੋ, ਐਸ ਪੀ ਐਸ ਰੇਡੀਓ ਦੇ ਪੰਜਾਬੀ ਪ੍ਰੋਗਰਾਮ ਲਈ ਮੈਂ ਪ੍ਰੀਤ ਇੰਦਰ ਸਿੰਘ ਗਰੇਵਾਲ ਅਤੇ ਸਟੂਡੀਓ 'ਚ ਸਾਡੇ ਕੋਲ ਅੱਜ ਮਹਿਮਾਨ ਬਣ ਕੇ ਆਏ ਆ ਸਰਦਾਰ ਬੌਬੀ ਸਿੰਘ ਬਾਂਸਲ, ਮਹਾਰਾਜਾ ਰਣਜੀਤ ਸਿੰਘ ਅਤੇ ਉਹਨਾਂ ਨੇ ਕਾਫੀ ਸਾਰਾ ਇਤਿਹਾਸ ਇਕੱਠਾ ਕੀਤਾ, ਕਾਫੀ ਸਾਰੀਆਂ ਗੱਲਾਂ ਬਾਤਾਂ ਨੇ ਜਿਨ੍ਹਾਂ ਨੂੰ ਉਹਨਾਂ ਨੇ ਕਿਤਾਬਾਂ ਦਾ ਰੂਪ ਦਿੱਤਾ। ਹਾਂਜੀ ਬਾਂਸਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਐਨ
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ
ਜੀ ਬਾਂਸਲ ਸਾਹਿਬ। ਸਭ ਤੋਂ ਪਹਿਲਾਂ ਤਾਂ ਇਹੀ ਦੱਸੋ ਕਿ ਆਸਟ੍ਰੇਲੀਆ ਕਿਸ ਸਿਲਸਿਲੇ 'ਚ ਆਉਣਾ ਹੋਇਆ?
ਮੈਂ ਭਾਅ ਜੀ ਆਇਆ ਹਾਂ ਇਸ ਵਾਸਤੇ ਕਿਉਂਕਿ ਅਸੀਂ ਇੱਕ ਨਵੀਂ ਕਿਤਾਬ ਕੱਢੀ ਵਾ, ਉਹ 2 ਸਾਲ ਪਹਿਲਾਂ ਰਿਲੀਜ਼ ਹੋਈ ਸੀ ਲੇਕਿਨ ਉਹ ਕੋਵਿਡ ਕਰਕੇ ਕੈਂਸਲ ਹੋ ਗਿਆ ਸੀ ਆਸਟ੍ਰੇਲੀਆ ਦਾ ਪ੍ਰੋਗਰਾਮ। ਸੋ 2 ਸਾਲ ਬਾਅਦ ਮੌਕਾ ਮਿਲਿਆ ਅੱਜ ਉਹ ਬੁੱਕ ਨੂੰ ਪ੍ਰਮੋਟ ਕਰਨ ਨੂੰ, ਰਿਲੀਜ਼ ਕਰਨ ਨੂੰ ਆਸਟ੍ਰੇਲੀਆ 'ਚ।
ਜੀ, ਅਤੇ ਸਿੱਖਾਂ ਦਾ ਆਪਣਾ ਰਾਜ ਭਾਗ ਰਿਹਾ। ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਨੀ ਹੋਵੇ, ਕੋਈ ਉਹਨੂੰ ਸ਼ੇਰੇ ਪੰਜਾਬ ਵਾਂਗੂ ਯਾਦ ਕਰਦਾ। 1799 ਤੋਂ 1849 ਦਾ ਉਹ ਜਿਹੜਾ ਸਮਾਂ, ਉਹ ਸਿੱਖਾਂ ਨੂੰ ਇੱਕ ਗਲੋਰੀਅਸ ਟਾਈਮ ਲੱਗਦਾ।
ਬਿਲਕੁਲ।
ਸੋ ਤੁਸੀਂ ਇੱਕ ਇਤਿਹਾਸਕਾਰ ਹੋ, ਤੁਹਾਡਾ ਇਸ ਪਾਸੇ ਨੂੰ ਝੁਕਾਅ ਕਾਹਤੋਂ ਹੋਇਆ?
ਜਦੋਂ ਅਸੀਂ ਇੰਗਲੈਂਡ 'ਚ ਸਕੂਲ ਜਾਂਦੇ ਸੀ ਸਾਨੂੰ ਕੁਛ ਨਹੀਂ ਪਤਾ ਸੀ ਸਿੱਖੀ ਬਾਰੇ ਜ਼ਿਆਦਾ, ਨਾ ਸਾਨੂੰ ਕੁਛ ਸਮਝਾਉਂਦੇ ਸੀ ਜਾਂ ਦੱਸਦੇ ਸੀ। ਆਈ ਥਿੰਕ 84 ਤੋਂ ਬਾਅਦ ਜਦੋਂ ਅੱਖਾਂ ਖੁੱਲੀਆਂ ਸਾਡੀਆਂ, ਉਸ ਤੋਂ ਬਾਅਦ ਮੈਂ ਥੋੜ੍ਹਾ ਧਿਆਨ ਦਿੱਤਾ, ਲਾਇਬ੍ਰੇਰੀ ਜਾ ਕੇ ਕਿਤਾਬਾਂ ਲੈ ਕੇ ਆਇਆ, ਪੜ੍ਹਿਆ। ਲੇਕਿਨ ਮੇਰੇ ਇੱਕ ਦੋਸਤ ਨੇ ਕਿਤਾਬ ਦਿੱਤੀ ਸੀ ਮੈਨੂੰ ਇੱਕ ਵਾਰ, ਕਹਿੰਦੇ ਇਹ ਪੜ੍ਹ। ਲੇਕਿਨ ਉਹਦਾ ਜਿਹੜਾ ਲਾਸਟ 2 ਪੇਜ ਸੀ ਉਹ 'ਚ 2 ਤਸਵੀਰਾਂ ਸੀ, ਉਹ ਦਿਮਾਗ 'ਚ ਮੇਰੇ ਬੈਠ ਗਈਆਂ। ਇੱਕ ਤਸਵੀਰ ਸੀ ਮਹਾਰਾਜਾ ਰਣਜੀਤ ਸਿੰਘ ਦੀ, ਇੱਕ ਮਹਾਰਾਜਾ ਦਲੀਪ ਸਿੰਘ ਦੀ। ਮੈਂ ਪਤਾ ਨਹੀਂ ਸੀ ਕੌਣ 2 ਬੰਦੇ ਆ। ਉੱਥੋਂ ਮੈਂ ਜ਼ਿਆਦਾ ਇੰਟਰਸਟ ਦੇਖਿਆ ਤਾਂ ਮੈਨੇ ਦੇਖਿਆ ਤਾਂ ਜਦੋਂ ਮੈਂ ਪੜ੍ਹਿਆ ਦਲੀਪ ਸਿੰਘ ਕਿ 2 ਘੰਟੇ ਦੂਰ ਮੇਰੇ ਘਰ ਤੋਂ ਹੁਣ ਬੈਰੀ ਕੀਤਾ ਗਿਆ ਸੀ, ਉਹ ਥੋੜ੍ਹੀ ਸਮਾਧੀ ਆ, ਮੈਂ ਉਸ ਵੀਕਐਂਡ 'ਤੇ ਉਸ ਸਮਾਧੀ ਤੱਕ ਪਹੁੰਚ ਗਿਆ। ਉੱਥੋਂ ਮੇਰਾ ਇੱਕ ਸਫ਼ਰ ਸਟਾਰਟ ਹੋਇਆ ਸਿੱਖੀ ਦੇ ਉੱਪਰ। ਫਿਰ ਬਸ ਲਾਹੌਰ ਪਹੁੰਚ ਗਿਆ 2 ਮਹੀਨੇ ਬਾਅਦ। ਜਦੋਂ ਲਾਹੌਰ ਪਹੁੰਚਿਆ ਮੇਰਾ ਤਾਂ ਡੈਡੀ ਪਰੇਸ਼ਾਨ ਹੋ ਗਿਆ, ਕਹਿੰਦਾ ਤੂੰ ਪਾਕਿਸਤਾਨ ਚੱਲਾ। ਮੈਂ ਕਿਹਾ ਡੈਡ ਮੈਂ ਚੱਲਾ ਪਾਕਿਸਤਾਨ। ਤਾਂ ਉਹ ਮੈਂ ਉਦੋਂ 19 ਸਾਲ ਦਾ ਸੀ, ਨਾ ਕੁਛ ਪਤਾ ਨਾ ਜਾਣਕਾਰੀ ਸੀ ਸਾਨੂੰ ਪਾਕਿਸਤਾਨ, ਨਾ ਸਾਨੂੰ ਕੋਈ ਜਾਣਦਾ ਸੀ।
ਕਿਹੜੇ ਸਾਲ ਦੀ ਗੱਲ?
ਇਹ 1989 ਦੀ ਗੱਲ ਆ। ਮੈਨੂੰ ਚੰਗੀ ਤਰ੍ਹਾਂ ਯਾਦ ਆ ਜਦੋਂ ਮੈਂ ਅੰਮ੍ਰਿਤਸਰ ਤੋਂ ਲਾਹੌਰ ਜਾ ਰਿਹਾ ਤਾਂ ਜਦੋਂ ਬਾਰਡਰ ਪਹੁੰਚਿਆ ਮੈਂ ਆਪਣਾ ਪਾਸਪੋਰਟ ਭੁੱਲ ਗਿਆ ਪਿੰਡ 'ਚ, ਤਾਂ ਫਿਰ ਮੈਂ ਮੁੜ ਕੇ ਗਿਆ ਪਿੰਡ ਆਪਣਾ। ਤਾਂ ਮੇਰਾ ਮਾਮਾ ਜੀ ਉਦੋਂ ਕੁਵੈਤ ਤੋਂ ਆਇਓ ਸੀ, ਕਹਿੰਦੇ ਮੈਂ ਤੇਰੇ ਨਾਲ ਹੀ ਚੱਲਦਾ। ਤਾਂ ਨੈਕਸਟ ਡੇ ਉਹਨੂੰ ਤਾਂ ਵੀਜ਼ਾ ਨਹੀਂ ਦਿੱਤਾ, ਮੈਂ ਚੱਲ ਗਿਆ ਮੁੜ ਕੇ ਵਾਹਗਾ ਬਾਰਡਰ। ਲਾਹੌਰ ਪਹੁੰਚਿਆ, ਜਦੋਂ ਮੈਂ ਲਾਹੌਰ ਗਿਆ ਤਾਂ ਟਾਂਗੇ ਦੇ ਉੱਪਰ ਬੈਠਾ ਤਾਂ ਦੂਰੋਂ ਮੈਨੂੰ ਇੱਕ ਕਿਲ੍ਹਾ ਨਜ਼ਰ ਆ ਗਿਆ, ਮੈਨੂੰ ਪਤਾ ਲੱਗਿਆ ਰਣਜੀਤ ਸਿੰਘ ਦਾ ਕਿਲ੍ਹਾ। ਉਹ ਬਸ ਜਿਹੜਾ ਫਸਟ ਇੰਪ੍ਰੈਸ਼ਨ ਪਿਆ ਮੈਨੂੰ, ਆਈ ਵਾਜ਼ ਹੁਕਡ ਉਸ ਸਬਜੈਕਟ ਦੇ ਉੱਪਰ। ਸਾਡਾ ਕਿਲ੍ਹਾ ਸ਼ੇਰ ਪੰਜਾਬ ਦਾ ਕਿਲ੍ਹਾ, ਉੱਥੇ ਮਹਿਲ ਸਾਰਾ ਕੁਛ। ਤੋ ਜੋ ਮੈਂ ਫਿਰ ਚੀਜ਼ਾਂ ਦੇਖੀਆਂ ਹੌਲੀ ਹੌਲੀ, 19 ਸਾਲ ਦਾ ਮੈਂ, ਮੈਨੂੰ ਕੁਛ ਪਤਾ ਨਹੀਂ, ਲੇਕਿਨ ਆਈ ਵਾਜ਼ ਮੈਸਮਰਾਈਜ਼ਡ। ਉਹਦਾ ਮਹਿਲ ਦੇਖਿਆ, ਉਹਦੀ ਸਮਾਧੀ ਦੇਖੀ, ਉਹ ਜਿਹੜੇ ਵਿੱਚ ਵਿੱਚ ਹਵੇਲੀਆਂ ਸੀ, ਉਹ ਜਿਹੜੇ ਪੇਂਟਿੰਗਾਂ ਸੀ ਸਾਰੀਆਂ ਦੇਖੀ, ਸ਼ਸਤਰ ਰਣਜੀਤ ਸਿੰਘ ਦਰਬਾਰ ਦਾ ਸਾਰਾ ਪਿਆ ਸੀ ਉੱਥੇ, ਤਸਵੀਰਾਂ ਪੁਰਾਣੀਆਂ ਤੋਂ ਪੁਰਾਣੀਆਂ ਤਸਵੀਰਾਂ। ਫਿਰ ਮੈਂ ਅੱਗੇ ਗਿਆ, ਫਿਰ ਮੈਂ ਰੌਲਪਿੰਡੀ ਚੱਲ ਗਿਆ, ਗੁਜਰਾਂਵਾਲਾ ਚੱਲ ਗਿਆ, ਫਿਰ ਅੱਗੇ ਪਿਸ਼ਾਵਰ ਚੱਲ ਗਿਆ, ਪੂਰਾ ਟੂਰ ਕੀਤਾ। ਉਦੋਂ ਮੈਨੂੰ ਜ਼ਿਆਦਾ ਸ਼ੌਂਕ ਨਹੀਂ ਸੀ ਗੁਰਦੁਆਰਿਆਂ ਦਾ, ਤਾਂ ਉੱਥੋਂ ਮੇਰਾ ਫਿਰ ਸਫ਼ਰ ਸਟਾਰਟ ਹੋਇਆ ਸਿੱਖੀ ਦੇ ਵਿੱਚ। ਫਿਰ ਮੈਂ ਹਰ ਸਾਲ ਪਾਕਿਸਤਾਨ ਜਾਂਦਾ ਰਿਹਾ, ਜ਼ਿਆਦਾ ਸਿੱਖੀ ਗਿਆ, ਜ਼ਿਆਦਾ ਲਰਨ ਕਰਨ ਲੱਗਿਆ ਮੈਂ। ਚੱਲ ਦੇਖੋ, ਫਿਰ ਮੈਂ ਲੋਕਾਂ ਨੂੰ ਮਿਲਿਆ, ਦੋਸਤ ਬਣੇ ਹੌਲੀ ਹੌਲੀ, ਫਿਰ ਮੈਂ ਇੱਦਾਂ ਮੇਰਾ ਸਫ਼ਰ ਸਟਾਰਟ ਕੀਤਾ ਇਸ ਸਬਜੈਕਟ ਦੇ ਵਿੱਚ।
ਜੀ, ਅਤੇ ਹਿਸਟਰੀ ਤੁਸੀਂ ਪੜ੍ਹੀ ਆ, ਇਤਿਹਾਸ ਪੜ੍ਹਿਆ, ਜਾਂ ਤੁਹਾਡੀ ਬੈਕਗਰਾਉਂਡ ਕੀ ਆ?
ਮੈਂ
ਜਾਂ ਸਿਰਫ ਝੁਕਾਅ ਸੀ ਇੱਧਰ ਨੂੰ, ਅਤੇ ਫਿਰ ਜਿਵੇਂ ਹੁੰਦਾ ਨਾ ਬੰਦਾ ਖਿੱਚਿਆ ਚੱਲਿਆ?
ਹਾਂਜੀ ਹਾਂਜੀ। ਨਹੀਂ, ਮੈਂ ਕੋਈ ਹਿਸਟਰੀ ਨਹੀਂ ਸਿੱਖੀ, ਕੋਈ ਨਾ ਪੜ੍ਹਿਆ, ਨਾ ਇੱਦਾਂ ਕੋਈ ਯੂਨੀਵਰਸਿਟੀ ਗਿਆ ਇੱਦਾਂ ਸਿੱਖਣ ਨੂੰ। ਮੈਂ ਬਾਈ ਪ੍ਰੋਫੈਸ਼ਨ ਇੱਕ ਟ੍ਰੇਡਰ ਸੀ, ਅਸੀਂ ਸਾਡਾ ਫੈਮਿਲੀ ਬਿਜ਼ਨਸ ਚੱਲਦਾ ਸੀ 80s ਦੇ ਵਿੱਚ ਕੱਪੜਿਆਂ ਦਾ, ਤਾਂ ਮੈਨੂੰ ਕੁਛ ਨਹੀਂ ਪਤਾ ਸੀ ਹਿਸਟਰੀ ਬਾਰੇ। ਇਹ ਬਸ ਹੌਲੀ ਹੌਲੀ ਮੈਂ ਸਿੱਖ ਗਿਆ, ਕਿਤਾਬਾਂ ਫਿਰ ਪੜ੍ਹੀ ਗਿਆ ਪੜ੍ਹੀ ਗਿਆ। ਤਾਂ ਜਦੋਂ ਬੰਦਾ ਇਸ ਰਾਸਤੇ 'ਚ ਜਾਂਦਾ ਨਾ, ਤਾਂ ਫਿਰ ਜਦ ਉਹ ਗਹਿਰਾ ਨਿਕਲ ਜਾਂਦਾ ਅੰਦਰ ਨੂੰ, ਫਿਰ ਨਹੀਂ ਪਿੱਛੇ ਮੁੜ ਹੁੰਦਾ। ਹੁਣ ਵੀ ਇਹ ਸਫ਼ਰ ਚੱਲਦਾ ਮੇਰਾ ਹਲੇ ਵੀ। ਤਾਂ ਮੈਂ ਜਦੋਂ ਪਾਕਿਸਤਾਨ ਜਾਂਦਾ, ਮੈਂ ਇੱਦਾਂ ਲੱਗਦਾ ਜਦ ਮੈਂ ਆਪਣੇ ਘਰ ਆ ਗਿਆ ਹੁੰਦਾ, ਮੈਂ ਇੱਦਾਂ ਫੀਲ ਨਹੀਂ ਕਰਦਾ ਮੈਂ ਇੱਕ ਅਜਨਬੀ ਆ ਉੱਥੇ ਦਾ, ਮੈਂ ਕੋਈ ਸਟ੍ਰੇਂਜਰ ਆ। ਮੈਨੂੰ ਸ਼ਾਂਤੀ ਉੱਥੇ ਜਾ ਕੇ ਮਿਲਦੀ, ਮੈਂ ਬੈਠ ਜਾਂਦਾ ਆਰਾਮ ਨਾਲ, 3-3 ਘੰਟੇ ਬੈਠਾ ਰਹਿੰਦਾ ਸ਼ਾਹੀ ਕਿਲ੍ਹੇ ਦੇ ਵਿੱਚ, ਸਮਾਧੀ 'ਚ ਮੈਂ ਬੈਠਾ ਰਹਿੰਦਾ, ਸੋਚਦਾ ਰਹਿੰਦਾ ਇਹ ਇੱਦਾਂ ਹੁੰਦਾ ਕਦੀ ਇੱਦਾਂ ਹੁੰਦਾ ਸੀ। ਤਾਂ ਮੈਂ ਕਈ ਵਾਰ ਜਦੋਂ ਮੈਂ ਯਾਤਰੀਆਂ ਨੂੰ ਮਿਲਦਾ ਨਾ ਉੱਥੇ, ਜਿਹੜੇ ਸਿੱਖ ਇੰਡੀਆ ਤੋਂ ਆਉਂਦੇ ਜਾਂ ਬਾਹਰੋਂ ਆਉਂਦੇ ਆ, ਤਾਂ ਉਹਨੂੰ ਮੈਂ ਪੁੱਛਦਾ ਹੁੰਦਾ ਤੁਸੀਂ ਕੀ ਦੇਖਿਆ ਲਾਹੌਰ 'ਚ, ਤਾਂ ਮੈਨੂੰ ਦੱਸਦੇ ਰਹਿੰਦੇ ਸੀ ਪੁੱਤ ਅਸੀਂ ਦੇਖਿਆ ਤਾਂ ਕੁਛ ਖਾਸ ਨਹੀਂ, ਅਸੀਂ ਗੁਰਦੁਆਰੇ ਦੇਖੇ ਆ। ਮੈਂ ਉਹਨੂੰ ਖਿੱਚ ਕੇ ਲੈ ਜਾਂਦਾ, ਉਹਨਾਂ ਨੂੰ ਦਿਖਾਉਂਦਾ ਰਹਿੰਦਾ ਉਹਨਾਂ ਨੂੰ ਵਾਰ ਵਾਰ, ਆਹ ਦੇਖੋ ਸਾਡਾ ਇਤਿਹਾਸ ਕੀ ਆ।
ਜੀ, ਅਤੇ ਜਿਹੜੀ ਹੁਣ ਕਿਤਾਬ ਆਈ ਆ ਤੁਹਾਡੀ, ਕਾਫੀ ਮੋਟੀ ਕਿਤਾਬ ਆ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ, ਅਤੇ ਉਹਦੇ ਅਹਿਲਕਾਰ, ਉਹਦੇ ਦਰਬਾਰੀ, ਜੋ ਸਿਰਫ ਪੰਜਾਬ ਤੋਂ ਹੀ ਨਹੀਂ ਸੀ, ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਤੋਂ ਨਹੀਂ ਸੀ, ਬਲਕਿ ਵਿਦੇਸ਼ਾਂ ਤੋਂ ਸੀ, ਸਪੇਨ ਤੋਂ ਸੀ, ਫਰਾਂਸ ਤੋਂ ਸੀ। ਸੋ ਉਹਨਾਂ ਸਾਰਿਆਂ ਬਾਰੇ ਮੇਰਾ ਖਿਆਲ ਤੁਸੀਂ ਡਾਟਾ ਇਕੱਠਾ ਕੀਤਾ, ਉਹਨਾਂ ਬਾਰੇ ਹੋਰ ਜਾਣਨ ਦੀ ਕੋਸ਼ਿਸ਼ ਕੀਤੀ ਆ, ਅਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਮਿਲੇ ਹਾਂ। ਥੋੜ੍ਹਾ ਜਿਹਾ ਦੱਸਣਾ ਚਾਹੋਗੇ ਸੰਖੇਪ ਵਿੱਚ ਕਿ ਕੌਣ ਕੌਣ ਲੋਕ ਖਾਸ ਖਾਸ ਸੀਗੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦਾ ਹਿੱਸਾ ਸੀ ਜਾਂ ਮਹਾਰਾਜਾ ਰਣਜੀਤ ਸਿੰਘ ਜਿਹਨਾਂ ਦੀ ਕਦਰ ਕਰਦਾ ਸੀ?
ਦੇਖੋ, ਜਦੋਂ ਮੈਂ ਖੋਜ ਕਰਦਾ ਸੀ, ਜਦੋਂ ਮੈਂ ਹਿਸਟਰੀ ਪੜ੍ਹਦਾ ਸੀ, ਤਾਂ ਮੈਂ ਮੇਰੀ ਵਾਈਫ ਮੈਨੂੰ ਇੱਕ ਦਿਨ ਕਹਿੰਦੀ ਤੁਹਾਡੇ ਕੋਲ ਇੰਨੀ ਨੌਲੇਜ ਆ, ਤੁਸੀਂ ਕੀ ਕਰੋਗੇ ਇਸ ਨੌਲੇਜ ਨਾਲ? ਮੈਂ ਕੀ ਕਰਾਂ, ਮੈਂ ਸਿਰਫ ਸ਼ੇਅਰ ਕਰ ਸਕਦਾ ਕਿ ਤੁਸੀਂ ਕੰਮ ਕਰੋ ਕਿ ਤੁਸੀਂ ਕਿਤਾਬ ਲਿਖੋ। ਮੈਂ ਕਿਹਾ ਮੈਂ ਕਿਤਾਬ ਲਿਖਾਂ? ਮੈਂ ਕੋਈ ਰਾਈਟਰ ਹਾਂ? ਕਹਿੰਦੇ ਅੱਧੇ ਤੁਹਾਡੇ ਫਰੈਂਡ ਨੇ ਕਿਤਾਬਾਂ ਲਿਖੀ ਹੋ ਆ, ਉਹ ਕੋਈ ਰਾਈਟਰ ਆ, ਤੁਸੀਂ ਵੀ ਲਿਖੋ। ਮੈਂ ਕਿਸ ਸਬਜੈਕਟ 'ਤੇ ਲਿਖਾਂ? ਕਹਿੰਦੇ ਤੁਸੀਂ ਹੁਣ ਸੋਚੋ ਕੀ ਲਿਖਾਂ। ਮੈਂ ਕਿਹਾ ਇੱਕ ਸਬਜੈਕਟ ਹੈਗਾ ਜੇ ਲੋਕਾਂ ਨੂੰ ਨਹੀਂ ਪਤਾ ਜ਼ਿਆਦਾ, ਮੈਂ ਕਿਹਾ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਤਕਰੀਬਨ 85 ਤੋਂ ਲੈ ਕੇ 120 ਤੱਕ ਯੂਰੋਪੀਅਨ ਜਾਂ ਫਰੰਗੀ ਹੁੰਦੇ ਸੀ ਦਰਬਾਰ 'ਚ। ਸੋ ਇਸ ਤੋਂ ਮੈਂ ਥੋੜ੍ਹੀ ਖੋਜ ਕੀਤੀ, ਫਿਰ ਪਤਾ ਲਗਾਇਆ ਕਿ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਤਕਰੀਬਨ 42 ਜਾਂ 45 ਤੱਕ ਫਰੈਂਚ, 18 ਇਟੈਲੀਅਨ, 8 ਗਰੀਕ, 12 ਡੱਚ, ਅਮੈਰੀਕਨਸ, ਇੰਗਲਿਸ਼, ਸਪੈਨਿਸ਼, ਇਟੈਲੀਅਨ, ਸਾਰਾ ਹੰਗੈਰੀਅਨਸ, ਜਰਮਨਸ, ਸਕੋਟਿਸ਼, ਔਰ ਜਿਹੜੇ ਇੰਗਲਿਸ਼ ਕੰਮ ਕਰਦੇ ਸੀ ਈਸਟ ਇੰਡੀਆ ਕੰਪਨੀ ਵਾਸਤੇ, ਬ੍ਰਿਟਿਸ਼ ਵਾਸਤੇ, ਉਹ ਵੀ ਡਿਫੈਕਟ ਕਰਕੇ ਪੰਜਾਬ ਚਲ ਗਿਆ, ਕਿਉਂਕਿ ਉਹਦੀ ਸੈਲਰੀ ਚੰਗੀ ਹੁੰਦੀ ਸੀ। ਬ੍ਰਿਟਿਸ਼ ਦੀ ਸੈਲਰੀ ਜੋ ਫੌਜੀ ਨੂੰ ਦਿੰਦਾ ਸੀ, ਉਹ ਦਿੰਦਾ ਸੀ 250 ਰੁਪਈਆ ਮਹੀਨੇ ਦਾ, ਰਣਜੀਤ ਸਿੰਘ ਦਿੰਦਾ ਸੀ 4 ਰੁਪਈਆ। ਸੋ ਕਾਫੀ ਹੈ ਨਾ ਇੰਗਲਿਸ਼ ਡਿਫੈਕਟ ਹੋ ਗਏ। ਸੋ ਮੈਂ ਸੋਚਿਆ ਚਲੋ ਇੱਕ ਕਿਤਾਬ ਕੱਢਦੇ ਹਾਂ, ਇਹਦੇ ਉੱਪਰ ਥੋੜ੍ਹਾ ਰਿਸਰਚ ਕਰਦੇ ਹਾਂ, ਉਹ ਕਿਹੜੇ ਬੰਦੇ ਸੀ ਜਿਹੜੇ ਪਹਿਲੇ ਪੰਜਾਬ ਪਹੁੰਚੇ, ਕਿਉਂ ਆਏ ਸੀ ਪੰਜਾਬ, ਕੀ ਉਹਨਾਂ ਦੀ ਵਜ੍ਹਾ ਸੀ, ਕਿਉਂ ਕੰਮ ਲੱਭਿਆ ਪੰਜਾਬ 'ਚ, ਉਹ 'ਚ ਮੈਂ ਫਿਰ ਥੋੜ੍ਹਾ ਇੰਟਰਸਟ ਪਾਇਆ। ਫਿਰ ਮੈਂ ਤਕਰੀਬਨ 15 ਨੂੰ ਚੂਜ਼ ਕੀਤਾ ਜਿਹੜੇ ਖਾਸ ਬੰਦੇ ਸੀ ਰਣਜੀਤ ਸਿੰਘ ਦੇ। ਸੋ ਸਟਾਰਟਿੰਗ ਫਰੋਮ ਜਨਰਲ ਆਲਾਦ ਫਰਾਂਸ ਦਾ, ਜਨਰਲ ਵੈਂਚੋਰਾ ਇਟਲੀ ਦਾ, ਜਨਰਲ ਕੋਟ ਫਰਾਂਸ ਦਾ, ਅਵਿਤਾਬਲੇ ਫਰੋਮ ਨੈਪਲੀ ਇਟਲੀ, ਕਰਨਲ ਓਰਬੋਨ ਫਰੋਮ ਸਪੇਨ, ਜਨਰਲ ਵੈਨਕੋਟਨ ਫਰੋਮ ਹੋਲੈਂਡ। ਸੋ ਮੈਂ 15 ਇਕੱਠੇ ਕਰਕੇ ਉਹਨਾਂ ਦੀ ਖੋਜ ਕਰਕੇ ਫਿਰ ਮੈਂ ਦੇਖਿਆ ਹੁਣ ਇਹਨਾਂ ਦੇ ਅੱਗੇ ਜਿਹੜੀ ਪੀੜ੍ਹੀ ਚੱਲ ਰਹੀ ਆ ਡਿਸੈਂਡ, ਉਹਨੂੰ ਮੈਂ ਕਿੱਦਾਂ ਲੱਭਾਂ। ਉਦੋਂ ਮੇਰਾ ਬਿਜ਼ਨਸ ਚੱਲਦਾ ਸੀ ਐਕਸਪੋਰਟ ਦਾ, ਮੇਰਾ ਔਫਿਸ ਹੁੰਦਾ ਸੀ ਬੈਲਜੀਅਮ 'ਚ, ਮੈਂ ਉੱਥੇ ਦੀ ਡਾਇਰੈਕਟਰੀ ਕੱਢੀ ਤਾਂ ਮੈਂ ਦੇਖਿਆ ਸਾਡੇ ਦੇ ਨਾਮ, ਤਾਂ ਇੱਕ ਜਿਹੜਾ 182 ਨੰਬਰ ਸੀ ਨੰਬਰ ਹਨ, ਉੱਥੇ ਮੈਂ ਫੋਨ ਕੀਤਾ ਤਾਂ ਇੱਕ ਬਜ਼ੁਰਗ ਨੇ ਚੱਕਿਆ ਫੋਨ। ਮੈਂ ਕਿਹਾ ਮੈਂ ਇਸ ਜਿਹੜਾ ਔਲਾਦ ਨਾਮ ਆ, ਇਹ ਤੁਹਾਡਾ ਕੁਛ ਹੈਗਾ ਕਨੈਕਸ਼ਨ? ਕਹਿੰਦਾ ਹਾਂ ਸੀ, ਵੀ ਔਲਾਦ ਹੈਗੇ ਆ। ਮੈਂ ਕਿਹਾ ਆਹ ਬੰਦਾ ਮੈਂ ਲੱਭਦਾ ਫਿਰਦਾ। ਕਹਿੰਦਾ ਮੇਰਾ ਭਰਾ ਰਹਿੰਦਾ ਫਰਾਂਸ 'ਚ, ਉਹ ਤੁਹਾਨੂੰ ਜਾਣਕਾਰੀ ਦੇ ਸਕਦਾ ਸਾਰਾ ਕੁਛ। ਜੇ ਤਾਂ ਮੈਂ ਉੱਥੇ ਫੋਨ ਕੀਤਾ, ਮੈਂ ਕਿਹਾ ਵੀ ਉਹਨਾਂ ਦਾ ਨੰਬਰ ਮਿਲ ਸਕਦਾ ਉਹਨਾਂ ਦਾ, ਤੁਹਾਡੇ ਭਰਾ ਦਾ? ਮੈਂ ਉਹ ਕਿੱਥੇ ਰਹਿੰਦੇ ਆ? ਕਹਿੰਦਾ ਉਹ ਨੀਸ ਦੇ ਕੋਲ ਰਹਿੰਦੇ ਆ। ਹੁਣ ਮੈਂ ਫੋਨ ਕੀਤਾ ਤਾਂ ਉਹ ਕਹਿੰਦਾ ਹਾਂਜੀ, ਉਹ ਮੇਰਾ ਪੜਦਾਦਾ ਹੁੰਦਾ ਸੀ, ਉਹ ਰਣਜੀਤ ਸਿੰਘ ਵਾਸਤੇ ਕੰਮ ਕੀਤਾ। ਮੈਂ ਕਿਹਾ ਮੈਂ ਤੁਹਾਨੂੰ ਮਿਲਣਾ ਚਾਹੁੰਦਾ। ਹਫ਼ਤੇ ਬਾਅਦ ਮੈਂ ਫਰਾਂਸ ਚਲ ਗਿਆ ਉਹਨਾਂ ਦੇ ਘਰ, ਜਦੋਂ ਮੈਨੂੰ ਉਹਨੂੰ ਚੱਕਿਆ ਸਟੇਸ਼ਨ ਤੋਂ, ਮੈਨੂੰ ਅੱਜ ਵੀ ਯਾਦ ਆ ਉਹ ਦਿਨ, ਉਸ ਗੋੜੇ ਦੀ ਇੱਦਾਂ ਮੁੱਛ, ਇੱਦਾਂ ਦੀ ਲੰਬੀਆਂ ਚੌੜੀਆਂ, ਉਹ ਲੱਗਦਾ ਜਿੱਦਾਂ ਦੇਸੀ ਬੰਦਾ ਸੀ। ਜਦੋਂ ਮੈਂ ਆਪਣੇ ਘਰ ਲੈ ਕੇ ਗਿਆ ਤਾਂ ਉਦੋਂ ਜਦੋਂ ਦਰਵਾਜ਼ੇ ਖੋਲ੍ਹੇ ਹਨ, ਅਸੀਂ ਅੰਦਰ ਗਏ ਤਾਂ ਉੱਥੇ ਸ਼ੇਰੇ ਪੰਜਾਬ ਦੀਆਂ ਤਸਵੀਰਾਂ ਟੰਗੀਆਂ ਆ, ਤਲਵਾਰਾਂ ਟੰਗੀਆਂ ਆ, ਸ਼ਸਤਰ। ਕਹਿੰਦਾ ਆਹ ਹਰੀ ਸਿੰਘ ਨਾਲ ਦੀ ਤਲਵਾਰ ਸਾਨੂੰ ਸਾਡੇ ਪੜਦਾਦੇ ਨੇ ਦਿੱਤੀ, ਆਹ ਸ਼ਾਮ ਸਿੰਘ ਦਾ ਤੋਹਫਾ ਆ, ਆਹ ਰਣਜੀਤ ਸਿੰਘ ਸਾਨੂੰ ਦਿੱਤਾ ਸੀ। ਮੈਂ ਤਾਂ ਪਾਗਲ ਹੋ ਗਿਆ ਦੇਖ ਕੇ। ਮੈਂ ਕਿਹਾ ਮੈਂ ਇੱਦਾਂ ਲੱਗਦਾ ਬੰਦਾ ਲਾਹੌਰ ਹੀ ਆ ਗਿਆ ਹੁੰਦਾ। ਕਹਿੰਦਾ ਦੀਜ਼ ਆਰ ਆਲ ਓਰਿਜਨਲ ਆਰਟੀਫੈਕਟਸ ਫਰੋਮ ਦੈਟ ਪੀਰੀਅਡ। ਕਹਿੰਦੇ ਇਸ ਮੇਰੇ ਬਜ਼ੁਰਗ ਨੇ ਦਿੱਤੇ ਸੀ ਰਣਜੀਤ ਸਿੰਘ ਨੇ। ਉੱਥੇ ਜਿਹੜੀ ਓਰਿਜਨਲ ਪੇਂਟਿੰਗ ਸੀ ਰਣਜੀਤ ਸਿੰਘ ਬੈਠੇ, ਜਦੋਂ ਰੋਪੜ ਦੀ ਮੀਟਿੰਗ ਹੋਈ ਸੀ, ਉਹ ਵੀ ਉਹ ਟੰਗੀ ਹੋਈ ਸੀ ਓਰਿਜਨਲ। ਤਾਂ ਉਹ ਸਮਾਨ ਸੀ, ਮੈਂ ਸਿਰਫ 2 ਦਿਨ ਵਾਸਤੇ ਗਿਆ ਸੀ ਉਹਦੇ ਘਰ, ਮੈਂ 8 ਦਿਨ ਰੁਕਿਆ, ਮੈਂ ਨਹੀਂ ਜਾਣਾ। ਉਹ ਫਿਰ ਉਹਨੇ ਮੈਨੂੰ ਆਪਣੀਆਂ ਸਾਰਾ ਆਪਣਾ ਮਟੀਰੀਅਲ ਦਿੱਤਾ, ਸ਼ੇਅਰ ਕੀਤਾ। ਫਿਰ ਉਹਨੇ ਮੈਨੂੰ ਇੱਕ ਨੰਬਰ ਦਿੱਤਾ, ਕਿ ਤੂੰ ਉਹ ਬੰਦੇ ਨੂੰ ਮਿਲੇ ਉੱਥੇ, ਉਹ ਇਟਲੀ ਰਹਿੰਦਾ ਆ, ਉਹਦਾ ਡਿਸੈਂਡੈਂਟ ਹੈ ਵੈਂਚੋਰਾ ਦਾ। ਮੈਂ ਇਟਲੀ ਪਹੁੰਚ ਗਿਆ, ਜਿੱਥੇ ਇਟਲੀ ਗਿਆ ਉਸ ਬੰਦੇ ਨੰਬਰ ਹੋਰ ਦਿੱਤਾ ਸਪੇਨ 'ਚ, ਮੈਂ ਸਪੇਨ ਚਲ ਗਿਆ। ਹੌਲੀ ਹੌਲੀ ਮੈਂ ਇਕੱਠੇ ਕਰ ਲਏ ਸਾਰੇ। ਫਿਰ ਮੈਂ ਕਿਤਾਬ ਕੱਢੀ ਦ ਲਾਇਨਸ ਫਰੰਗੀ 2010 'ਚ, ਉਹ ਕਿਤਾਬ ਦਰਵਾਜ਼ਾ ਮੇਰਾ ਸਾਰਾ ਖੁੱਲ੍ਹਤਾ ਇਸ ਸਬਜੈਕਟ ਦੇ ਵਿੱਚ। ਉਹ ਇੰਨੀ ਚੱਲੀ, ਇੰਨੀ ਕਾਮਯਾਬ ਰਹੀ, ਆਈ ਥਿੰਕ 8,000 ਕਾਪੀਜ਼ ਵਿਕੀ ਵਰਲਡ ਵਾਈਡ
ਜੀ,
ਇਟ ਵਾਜ਼ ਸੋਲਡ ਆਊਟ। ਹੁਣ ਤਾਂ ਆਈ ਥਿੰਕ ਇੰਟਰਨੈਟ ਵੀ ਮਿਲਦੀ ਆ, ਉਹ ਵੀ ਰੇਅਰ ਕਾਪੀਜ਼ ਮਿਲਦੀ ਆ, ਕਾਫੀ ਐਕਸਪੈਂਸਿਵ ਆ, ਬਟ ਉਹ ਜਿਹੜੀ ਬੁੱਕ ਸੀ, ਮੈਂ ਬੜਾ ਆਈ ਫੈਲਟ ਵੈਰੀ ਪ੍ਰਾਊਡ ਕਿ ਮੈਂ ਲਿਖੀ ਆ ਐਕੂਰੇਟਲੀ। ਹਰੇਕ ਫੈਮਿਲੀ ਨੂੰ ਮੈਂ ਮਿਲਿਆ, ਇੱਕ ਇੱਕ ਫੈਮਿਲੀ ਨੂੰ ਉਹਨਾਂ ਦੇ ਮਟੀਰੀਅਲ ਲੈ ਕੇ ਟਰਾਂਸਲੇਟ ਕਰਕੇ ਫਿਰ ਮੈਂ ਕਿਤਾਬ ਕੱਢੀ। ਉਹ ਫਿਰ ਸਫ਼ਰ ਸਟਾਰਟ ਹੋਇਆ ਉਸ ਸਬਜੈਕਟ 'ਤੇ। ਆਮੀਨ, ਜੋ ਕਹਾਣੀਆਂ ਸੀ ਬੁੱਕ 'ਚ ਮੈਂ ਜੋ ਲਿਖਿਆ, ਇਹ ਤੁਹਾਨੂੰ ਆਮ ਬੁੱਕ 'ਚ ਨਹੀਂ ਮਿਲਦੀਆਂ। ਕਿਉਂਕਿ ਉਹ ਜਿਹੜੀ ਚਿੱਠੀਆਂ ਲਿਖੀ ਗਈ ਸੀ ਫਰੈਂਚ ਜਾਂ ਇਟਲੀ ਨੇ ਲਿਖਿਆ ਸੀ ਵੈਂਚੂਰਨ ਫਰੋਮ ਲਾਹੌਰ ਟੂ ਫਰਾਂਸ ਜਾਂ ਇਟਲੀ, ਉਹ 'ਚ ਕਾਫੀ ਡਿਟੇਲ ਹੁੰਦਾ ਸੀ ਕੀ ਦਰਬਾਰ ਕਿੱਦਾਂ ਚੱਲਦਾ, ਰਣਜੀਤ ਸਿੰਘ ਕੀ ਆਦਤ ਹੁੰਦੀਆਂ ਸੀ, ਕੀ ਕਰਦਾ ਹੁੰਦਾ ਸੀ, ਕੀ ਉਹਨੂੰ ਪਸੰਦ ਸੀ, ਉਹ ਸਟੋਰੀਆਂ ਇਹ ਸਭ ਰੀਅਲ ਸਟੋਰੀਆਂ ਸੀ ਦੱਸਿਆ ਗਿਆ ਚਿੱਠੀਆਂ ਦੇ ਵਿੱਚ. ਉਹ ਮੈਂ ਜੋ ਟਰਾਂਸਲੇਟ ਕੀਤੀ ਮੈਂ ਹੈਰਾਨ ਰਹਿ ਗਿਆ ਕਿੰਨੀ ਇਨਫੋਰਮੇਸ਼ਨ ਮੈਨੂੰ ਮਿਲੀ. ਤਾਂ ਹੁਣ ਉਹ ਇੰਨੇ ਪ੍ਰਾਊਡ ਆ ਕਿ ਨਾ ਮੇਰਾ ਬਜ਼ੁਰਗ ਸੀ, ਮੇਰਾ ਪੜਦਾਦਾ ਸੀ, ਉਹ ਰਣਜੀਤ ਸਿੰਘ ਵਾਸਤੇ ਕੰਮ ਕੀਤਾ, ਤੁਹਾਡਾ ਨਹੀਂ. ਪ੍ਰਾਊਡ ਫੀਲ ਕਰਦੇ ਹਾਂ, ਮੈਨੂੰ ਬੜੀ ਖੁਸ਼ੀ ਮਿਲੀ. ਤਾਂ ਜਦੋਂ ਮੈਂ ਲਾਂਚ ਕੀਤੀ ਲੰਡਨ 'ਚ, ਮੈਂ ਸਾਰਿਆਂ ਨੂੰ ਬੁਲਾਇਆ ਉੱਥੇ. ਤਾਂ ਦੁਬਾਰਾ ਦਰਬਾਰ ਲੱਗਾ ਰਣਜੀਤ ਸਿੰਘ ਨਾਲ ਲੰਡਨ ਦੇ ਵਿੱਚ 2010. ਅੱਜ ਵੀ ਉਹ ਮੇਰੇ ਚੰਗੇ ਫਰੈਂਡ ਆ ਸਾਰੇ. ਮੇਰੇ ਘਰ ਆਉਂਦੇ ਹਰ 2-3 ਸਾਲ ਬਾਅਦ, ਅਸੀਂ ਇਕੱਠੇ ਹੁੰਦੇ, ਲੈਸਟਰ ਹੁੰਦੇ ਆ, ਕਦੀ ਮੈਂ ਚਲ ਜਾਂਦਾ ਫਰਾਂਸ, ਮੈਂ ਬੱਚੇ ਨੂੰ ਵੀ ਲੈ ਕੇ ਜਾਂਦਾ ਉਹਨਾਂ ਦੇ ਘਰਾਂ 'ਚ. ਅਸੀਂ ਇਕੱਠੇ ਫਰਾਂਸ ਇੰਡੀਆ ਗਏ, ਉੱਥੇ ਲੈਕਚਰ ਦੇ ਚੁੱਕੇ, ਫਰੈਂਚ ਐਮਬੈਸੀ ਲਾਹੌਰ 'ਚ ਵੀ ਲੈਕਚਰ ਦਿੱਤੇ ਆ. ਸੋ ਸਾਡਾ ਰਿਸ਼ਤਾ ਬੜਾ ਪੱਕਾ ਆ. ਤਾਂ ਬੜੇ ਖੁਸ਼ ਆ ਕਿ ਉਹਨਾਂ ਦਾ ਕਨੈਕਸ਼ਨ ਕੀ ਆ ਪੰਜਾਬ ਦੇ ਨਾਲ. ਉਹ ਵੀ ਬੜੇ ਪ੍ਰਾਊਡ ਫੀਲ ਕਰੇ ਕਿ ਇਹ ਸਾਡੀ ਹਿਸਟਰੀ ਆ.
ਨਹੀਂ, ਖੁਸ਼ੀ ਹੋਈ ਜਾਣ ਕੇ. ਹਾਂਜੀ, ਮੇਰੀ ਕੋਸ਼ਿਸ਼ ਵੀ ਰਹੂਗੀ ਕਿ SPS ਫਰੈਂਚ ਜਾਂ SPS ਇਟੈਲੀਅਨ ਵਾਲੇ ਉਹਨਾਂ ਪਰਿਵਾਰਾਂ ਦੀਆਂ ਇੰਟਰਵਿਊ ਕਰ ਸਕਣ.
ਹਾਂਜੀ,
ਅਸੀਂ ਉਸ ਲੈਂਗੁਏਜ ਵਿੱਚ ਵੀ ਇੰਟਰਵਿਊ ਕਰ ਸਕਦੇ ਹਾਂ ਅਤੇ ਉਹਨੂੰ ਬਾਅਦ 'ਚੋਂ ਉਹਦਾ ਤਰਜਮਾ ਅੰਗਰੇਜ਼ੀ 'ਚ ਕਰ ਸਕਦੇ ਹਾਂ.
ਹਾਂਜੀ.
ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਯਾਦ ਕਰੀਏ, ਉਹਦੀਆਂ ਕਿਹੜੀ ਖਾਸ 5 ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਟੁੰਬਦੀਆਂ, ਜਿਹੜੀਆਂ ਸਾਨੂੰ ਉਸ ਸਮੇਂ 'ਚ ਖਿੱਚ ਕੇ ਲੈ ਜਾਂਦੀਆਂ ਵੀ ਆਹ ਗਲੋਰੀਅਸ ਪੀਰੀਅਡ ਸੀਗਾ?
ਕਈ ਚੀਜ਼ਾਂ ਹੈਗੀਆਂ, ਲੇਕਿਨ ਅਗਰ ਮੈਂ ਤੁਸੀਂ ਮੈਨੂੰ ਪੁੱਛਦੇ ਹੈ ਨਾ 2 ਜਾਂ 3 ਚੀਜ਼ਾਂ ਕੀ ਖਾਸ ਆ. ਇੱਕ ਸ਼ਾਹੀ ਕਿਲ੍ਹੇ 'ਚ ਪੇਂਟਿੰਗ ਆ, ਇੱਕ ਉਹ 16 ਫੁੱਟ ਲੰਬੀ ਆ, 11 ਫੁੱਟ ਉੱਚੀ ਆ, ਪੂਰੀ ਦਰਬਾਰ ਦੀ ਪੇਂਟਿੰਗ ਆ. ਉਹ ਹੈ ਨਾ ਪੇਂਟਿੰਗ 1841 'ਚ ਪੇਂਟ ਹੋਈ ਆ ਬਾਏ ਐਨ ਹੰਗੈਰੀਅਨ ਆਰਟਿਸਟ ਔਗਸਟ ਸ਼ੈਫਟ. ਔਗਸਟ ਸ਼ੈਫਟ ਗਿਆ ਸੀ ਲਾਹੌਰ 1841 'ਚ, 1842 'ਚ ਜਦੋਂ ਮਹਾਰਾਜਾ ਸ਼ੇਰ ਸਿੰਘ ਦਾ ਰਾਜ ਸੀ. ਤਾਂ ਜਿਹੜਾ ਰਣਜੀਤ ਸਿੰਘ ਦਾ ਪਰਸਨਲ ਫਿਜ਼ੀਸ਼ੀਅਨ ਸੀ ਉਹ ਹੈਗਾ ਸੀ ਰੋਮੇਨੀਅਨ. ਉਦੋਂ ਰੋਮੇਨੀਅਨ ਨਹੀਂ ਹੁੰਦਾ ਸੀ, ਉਦੋਂ ਹੁੰਦਾ ਸੀ ਦ ਜਰਮਨ ਆਸਟਰੀਅਨ ਐਮਪਾਇਰ. ਉੱਥੋਂ ਗਿਆ ਸੀ ਤਾਂ ਉਹਨੂੰ 8, ਹੀ ਵਾਜ਼ ਦੀ ਅਫੀਸ਼ੀਅਲ ਟਰਾਂਸਲੇਟਰ ਇਨ ਲਾਹੌਰ. ਉਹਨੂੰ 8 ਜਾਂ 9 ਉਹਨੂੰ ਜਵਾਨ ਆਉਂਦੀਆਂ ਸੀ ਬੋਲਣ. ਉਹਨੂੰ ਇਨਵੀਟੇਸ਼ਨ ਭੇਜੀ ਸੀ ਕਿਉਂਕਿ ਇਹ ਜਿਹੜਾ ਆਰਟਿਸਟ ਸੀ ਇਹ ਜਾ ਰਿਹਾ ਸੀ ਬੰਗਾਲ ਨੂੰ. ਤਾਂ ਕਹਿੰਦੇ ਤੂੰ ਆ ਰਿਹਾ ਕਲਕੱਤਾ ਨੂੰ, ਤੂੰ ਲਾਹੌਰ ਵੀ ਆਈ. ਤਾਂ ਜਦੋਂ ਉਹਨੇ ਸ਼ੇਰ ਸਿੰਘ ਨੂੰ ਦੇਖਿਆ ਨਾ ਉਹ ਪਾਗਲ ਹੀ ਹੋ ਗਿਆ, ਕਹਿੰਦਾ ਮੈਂ ਤੁਹਾਡੇ ਮਹਾਰਾਜੇ ਨੂੰ ਪੇਂਟ ਕਰਨਾ. ਸੋ ਉਹ ਜਿਹੜੀ ਪੇਂਟਿੰਗ ਆ ਨਾ ਉਹ ਪੂਰੀ ਦਰਬਾਰ ਦੀ ਪੇਂਟ. ਉਹਨੂੰ 2 ਸਾਲ ਉੱਥੇ ਰੁਕਿਆ, ਹਰੇਕ ਚੀਫ ਨੂੰ ਮਿਲਿਆ, ਸਕੈਚ ਬਣਾਇਆ, ਪੇਂਟਿੰਗ ਬਣਾ ਕੇ ਉਹਨੂੰ ਐਕਸੀਬਿਸ਼ਨ 'ਤੇ ਲਾਈ ਆਸਟਰੀਆ ਦੇ ਵਿੱਚ. ਇੱਕ ਉਹ ਚੀਜ਼ ਹੈ ਜਦੋਂ ਬੰਦਾ ਉੱਥੇ ਜਾਂਦਾ ਤੁਸੀਂ ਬਸ ਉਹ ਦੇਖਦੇ ਰਹਿ ਜਾਂਦੇ, ਉੱਥੇ ਬੈਠੇ ਰਹਿੰਦੇ, ਦੇਖਦੇ ਰਹਿੰਦੇ. ਇੱਕ ਬੰਦਾ ਉੱਥੇ ਜਦ ਫੌਜੇ ਖਾਸ, ਸ਼ੇਰ ਸਿੰਘ, ਖੜਕ ਸਿੰਘ, ਨਾਨਿਆਲ ਸਿੰਘ, ਜਿਹੜੇ ਰਣਜੀਤ ਸਿੰਘ ਬਾਡੀਗਾਰਡ ਪਿੱਛੇ ਖੜ੍ਹੇ ਆ, ਸਾਰੇ ਪਿੱਛੇ ਫਰੰਗੀ ਖੜ੍ਹੇ ਆ, ਇੱਕ ਪਾਸੇ ਫਰੈਂਚ ਬ੍ਰਿਗੇਡ ਖੜ੍ਹੀ ਆ, ਇਟਸ ਅ ਬਿਊਟੀਫੁਲ ਪੇਂਟਿੰਗ. ਦੂਜੀ ਚੀਜ਼ ਆ ਜਿਹੜਾ ਤੁਹਾਨੂੰ ਚੀਜ਼ ਹੈਗੀ ਲੰਡਨ 'ਚ, ਉਹ ਰਣਜੀਤ ਸਿੰਘ ਦੀ ਕੁਰਸੀ ਆ ਸੋਨੇ ਦੀ. ਉਹ ਜਿਹੜੀ ਕੁਰਸੀ ਜਦੋਂ ਬਣੀ ਉਹ ਮੁਸਲਮਾਨ ਨੇ ਬਣਾਈ ਸੀ, ਮੁਹੰਮਦ ਹਫੀਜ਼ ਨੇ 1818 'ਚ. ਉਹ V&A ਮਿਊਜ਼ੀਅਮ ਦੇ ਵਿੱਚ ਆ. ਉਹ ਐਸੀ ਚੀਜ਼ ਹੈ ਤੁਸੀਂ ਉੱਥੇ ਦੇਖਦੇ ਹੈ ਨਾ, ਤੁਸੀਂ ਬਸ ਉੱਥੋਂ ਜਾਣਾ ਨਹੀਂ ਚਾਹੁੰਦੇ ਕਿ ਇੱਥੇ ਸਰਕਾਰ ਇੱਥੇ ਬੈਠਦੇ ਹੁੰਦੇ ਸੀ. ਹੁਣ ਜਿਹੜੀ ਉਸ ਮਿਊਜ਼ੀਅਮ ਦੀ ਕਰੇਟਰ ਆ ਉਹ ਮੇਰੀ ਚੰਗੀ ਫਰੈਂਡ ਆ. ਮੈਂ ਉਹਨੂੰ ਇੱਕ ਸਵਾਲ ਪੁੱਛਿਆ ਇੱਕ ਦਿਨ ਜਦੋਂ ਮੈਂ ਆਪਣੀ ਮੇਰੀ ਲਾਂਚ 'ਤੇ ਆਈ ਸੀ ਪਿਛਲੇ ਸਾਲ ਲੰਡਨ. ਮੈਂ ਕਿਹਾ ਸੂਜ਼ਨ, ਮੈਂ ਕਿਹਾ ਤੂੰ ਇੱਥੇ ਦੀ ਇੰਚਾਰਜ ਆ, ਮੈਂ ਤੁਸੀਂ ਕਦੀ ਬੈਠੇ ਇਸ ਕੁਰਸੀ ਦੇ ਉੱਪਰ? ਹੱਥ ਜੋੜ ਕੇ ਕਹਿੰਦੀ ਸਾਡੀ ਹਿੰਮਤ ਨਹੀਂ ਪੈਂਦੀ, ਕਿਉਂਕਿ ਰਣਜੀਤ ਸਿੰਘ ਹੁਣ ਵੀ ਸਾਨੂੰ ਫੀਲ ਹੁੰਦਾ ਉੱਥੇ ਬੈਠੇ ਆ. ਉਹ ਕੋਈ ਇੰਨਾ ਪਾਵਰ ਆ ਉਸ ਕੁਰਸੀ ਦੇ ਉੱਪਰ, ਉਹ ਫੀਲ ਕਰਦੀ ਹੈ ਕਿ ਰਣਜੀਤ ਸਿੰਘ ਹਲੀ ਵੀ ਉੱਥੇ ਬੈਠਾ ਆ, ਕਿ ਸਾਡੇ ਕੋਲ ਹਿੰਮਤ ਹੈ ਨਹੀਂ ਇੱਥੇ ਬੈਠਣ ਨੂੰ. ਮੈਂ ਕਿਹਾ ਮੈਂ ਸਮਝ ਸਕਦਾ. ਸੋ ਇਹ ਤੋਂ ਕਈ ਚੀਜ਼ਾਂ ਕਿ ਉਹ ਹਲੇ ਹੈ ਨਾ ਸਾਡੇ ਕੋਲ ਅਟੈਚਮੈਂਟ ਆ, ਉਸ ਨੂੰ ਪੁੱਲ ਕਰਦੀ ਆ ਲਾਈਕ ਅ ਮੈਗਨਟ
ਜੀ. ਅਤੇ ਉਸ ਸਮੇਂ ਦੀ ਗੱਲ ਕਰੀਏ ਤਾਂ ਮੇਰਾ ਖਿਆਲ ਪੰਜਾਬ ਕਾਫੀ ਪ੍ਰੋਸਪਰਸ ਸੀਗਾ. ਜੇ ਉਹ ਇੰਨੀਆਂ ਤਨਖਾਹਾਂ ਅਫੋਰਡ ਕਰਦਾ ਸੀ ਮਹਾਰਾਜਾ ਰਣਜੀਤ ਸਿੰਘ, ਤਾਂ ਜ਼ਾਹਰਾ ਤੌਰ 'ਤੇ ਇੱਕ ਅਮੀਰ ਰਿਆਸਤ ਹੋਊਗੀ, ਇੱਕ ਅਮੀਰ ਰਾਜ ਹੋਊਗਾ.
ਅਗਰ ਤੁਸੀਂ ਐਡਮਿਨਿਸਟ੍ਰੇਸ਼ਨ ਦੇਖੋ ਰਣਜੀਤ ਸਿੰਘ ਦਾ, ਅਗਰ ਤੁਸੀਂ ਉਹਨਾਂ ਦੇ ਫਾਈਨਾਂਸਿਸ ਦੇਖੋ, ਤਾਂ ਤੁਸੀਂ ਸਾਰਾ ਉਹਦਾ ਡਿਟੇਲਸ ਕੱਢ ਸਕਦੇ ਆ ਫਰੋਮ ਦਾ ਬ੍ਰਿਟਿਸ਼ ਲਾਈਬ੍ਰੇਰੀ, ਬਿਕੋਜ਼ ਬ੍ਰਿਟਿਸ਼ ਉਹ ਮਾਸਟਰਸ ਆਫ ਇੰਟੈਲੀਜੈਂਸ ਇਕੱਠਾ ਕਰਨਾ. ਉਹਨਾਂ ਨੂੰ ਹਰੇਕ ਚੀਜ਼ ਦਾ ਪਤਾ ਸੀ ਰਣਜੀਤ ਸਿੰਘ ਦਾ ਕਿੰਨਾ ਰੈਵੀਨਿਊ ਆ ਰਿਹਾ. ਰਣਜੀਤ ਸਿੰਘ ਵਾਜ਼ ਅਰਨਿੰਗ 4.5 ਕਰੋੜ ਤੋਂ ਲੈ ਕੇ 7 ਕਰੋੜ ਰੁਪਈਆ ਪਰ ਐਨਮ ਫਰੋਮ ਆਲ ਦਾ ਟੈਕਸ ਉਸ ਸਮੇਂ. ਤੁਸੀਂ ਸੈਲਰੀ ਦੇਖੋ, ਅਲਾਦ ਦੀ ਸੈਲਰੀ 5000 ਰੁਪਈਆ ਮਹੀਨੇ ਦਾ ਸੀ ਇਨ 1822 1823 1824 1825 1827 ਤੱਕ. ਉਹਨੂੰ 4,500 ਰੁਪਈਆ ਤੋਂ 5,000 ਤੱਕ ਰੁਪਈਆ ਪਰ ਮੰਥ ਦੇ ਰਿਹਾ, ਵੈਂਚੋਰਾ ਦਾ 4,000 ਰੁਪਈਆ, ਜਨਰਲ ਅਮਿਤਾਭ ਲਈ 3,500। ਤੁਸੀਂ ਸੋਚੋ ਕਿ ਕਸ਼ਮੀਰ ਦਾ ਰੈਵੀਨਿਊ ਤਕਰੀਬਨ 22 ਲੱਖ ਪਰ ਐਨਮ, ਮੁਲਤਾਨ 18 ਲੱਖ। ਅਗਰ ਤੁਸੀਂ ਉਸ ਟਾਈਮ 9 ਰੁਪਈਆ ਜਾਂ 10 ਰੁਪਏ ਹੁੰਦਾ ਸੀ ਫੋਰ 1 ਪਾਊਂਡ ਸਟਰਲਿੰਗ, ਦੈਟ ਮੀਨਸ ਰਣਜੀਤ ਸਿੰਘ ਨੀਅਰਲੀ 500,000 ਪਾਊਂਡ ਪਰ ਐਨਮ ਕਮਾ ਰਿਹਾ ਸੀ, ਵਿਚ ਇਜ਼ ਅ ਹਿਊਜ ਅਮਾਊਂਟ। ਈਸਟ ਇੰਡੀਆ ਕੰਪਨੀ ਦਾ ਇੰਨਾ ਰੈਵੀਨਿਊ ਸੀ ਜਿੰਨਾ ਰਣਜੀਤ ਸਿੰਘ ਦਾ ਸੀ। ਤਾਂ ਜਿਹੜਾ ਪੂਰਾ ਐਡਮਿਨਿਸਟ੍ਰੇਸ਼ਨ ਸੀ, ਇਟ ਇਜ਼ ਲਾਈਕ ਤੁਸੀਂ ਦੇਖੋ ਇੰਨਾ ਐਡਵਾਂਸ ਸੀ, ਇਲਿਟਰੇਸੀ 0, ਸਾਰੇ ਪੜ੍ਹੇ ਲਿਖੇ ਸੀ, ਪ੍ਰਾਈਵੇਟ ਸਕੂਲ ਚੱਲਦੇ ਸੀ। ਇਟ ਵਾਜ਼ ਸੱਚ ਅ ਬਿਊਟੀਫੁਲ ਸੈਟਅਪ। ਆਈ ਮੀਨ ਅੰਗਰੇਜ਼ ਦੇਖੀ ਗਏ ਕਿ ਸਾਨੂੰ ਪੰਜਾਬ ਨੂੰ ਲੈਣਾ ਹੀ ਪਊਗਾ ਐਂਡ ਆਫ ਦ ਡੇ। ਉਹ ਵੇਟ ਕਰੀ ਗਏ ਐਂਡ ਤੇ ਕਿ ਰਣਜੀਤ ਇੱਕ ਦਿਨ ਤਾਂ ਜਾਊਗਾ।
ਘੱਟ ਸਾਡੇ ਜਿਹੜੇ ਸੀਗੇ ਉਹਨਾਂ ਨੇ ਵੀ ਨਹੀਂ ਗੁਜ਼ਾਰੀ, ਅਤੇ ਬਾਕੀ ਰਹਿੰਦਾ ਖੁੰਦਾ ਜਿਹੜਾ ਬ੍ਰਿਟਿਸ਼ ਸੀ, ਹੈ ਨਾ, ਕੋਝੀਆਂ ਚਾਲਾਂ ਜਿਹੜੀਆਂ ਉਹਨਾਂ ਨੇ ਚੱਲੀਆਂ, ਕਿਵੇਂ ਫੁੱਟ ਪਾਓ ਅਤੇ ਰਾਜ ਕਰੋ ਵਾਲੀ ਨੀਤੀ ਸੀ ਉਹਨਾਂ ਦੀ ਹਮੇਸ਼ਾ।
ਤੁਸੀਂ ਮੈਨੂੰ ਦੇਖੋ ਅੱਗੇ ਵੀ ਐਗਜ਼ਾਮਪਲ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਜਦੋਂ ਮੈਂ ਖੋਜ ਕਰਦਾ ਸੀ ਆਪਣੀ ਫੜੰਗੀਜ਼ ਬੁੱਕ ਵਾਸਤੇ, ਜਦੋਂ ਮੈਂ ਔਲਾਦ ਦੇ ਫੈਮਿਲੀ ਦੇ ਘਰ ਗਿਆ ਤਾਂ ਮੈਨੂੰ ਉਹਦੀ ਸੀਟਾਂ ਮਿਲੀਆਂ ਡੱਬੇ 'ਚ, ਤਾਂ ਮੈਂ ਉਹਨੂੰ ਮੈਂ ਕਿਹਾ ਉਹਨੇ ਇਹ ਕੀ ਆ, ਕਹਿੰਦੇ ਉਹ ਗੋਡ ਕਿਹੜੇ ਦੇਣ, ਇਹ ਨਹੀਂ ਪਤਾ ਕੀ ਆ। ਮੈਂ ਕੀ ਹੈ, ਮੈਂ ਕਿਹਾ ਨੰਬਰ ਲਿਖਿਓ, ਬੈਂਕ ਲਿਖਿਆ, ਇੱਦਾਂ ਕੁਛ। ਕਹਿੰਦਾ ਇਹ ਪੇਮੈਂਟਸ ਆ। ਔਲਾਦ ਕੀ ਕਰਦਾ ਸੀ, ਜਦੋਂ ਉਹਨੂੰ ਸੈਲਰੀ ਮਿਲਦੀ ਸੀ, ਦੂਜੀ ਗੱਲ ਇਹ ਆ ਨਾ, ਔਲਾਦ ਉਹ ਵੈਂਚੋਰ ਇੱਕ ਬਿਜ਼ਨਸ ਸਟਾਰਟ ਕੀਤਾ, ਪਸ਼ਮੀਨਾ ਸ਼ੋਲਸ ਐਕਸਪੋਰਟ ਕਰਦੇ ਸੀ ਫਰੋਮ ਪੰਜਾਬ ਟੂ ਫਰਾਂਸ। ਆਪਣੀ ਸੈਲਰੀ ਨੂੰ ਇਨਕਰੀਜ਼ ਕਰਨਾ ਸੀ, ਪੈਸੇ ਕਮਾ ਰਹੇ ਸੀ, ਤਾਂ ਦੋਨੋਂ ਰਲ ਕੇ ਬਿਜ਼ਨਸ ਕੀਤਾ। ਰਣਜੀਤ ਸਿੰਘ ਨੂੰ ਪੂਰਾ ਅਥਾਰਟੀ ਦਿੱਤੀ ਸੀ ਕਿ ਤੁਸੀਂ, ਹਾਂ, ਪਹਿਲਾਂ ਉਹਨੂੰ ਪੁੱਛਿਆ, ਕਹਿੰਦਾ ਸਰਕਾਰ ਅਸੀਂ ਆ ਐਕਸਪੋਰਟ ਕਰਨਾ, ਕਹਿੰਦਾ ਕਰੋ ਐਕਸਪੋਰਟ, ਮੈਂ ਕਰਨਾ ਯੂਰਪ ਨੂੰ। ਸੋ ਵੈਂਚੋਰਨ ਔਲਾਦ ਐਕਸਪੋਰਟ ਕਰਦੇ ਸੀ ਪਸ਼ਮੀਨਾ ਸ਼ੋਲਸ ਟੂ ਯੂਰਪ। ਅੱਛਾ, ਉਹ ਜਿਹੜੀ ਸੀਟਾਂ ਸੀ ਨਾ, ਮੋਸਟ ਜਦੋਂ ਔਲਾਦ ਪੈਸੇ ਭੇਜਦਾ ਸੀ ਆਪਣੇ ਪਰਿਵਾਰ ਨੂੰ ਫਰਾਂਸ ਜਾਂ ਵੈਂਚੋਰਾ ਭੇਜਦਾ ਹੁੰਦਾ ਸੀ, ਪੈਸਾ ਜਾਂਦਾ ਸੀ ਫਰੋਮ ਲਾਹੌਰ ਟੂ ਕਲਕੱਤਾ ਵਾਏ ਦਾ ਬੈਂਕ ਆਫ ਜੌਨ ਪਾਮਾ ਬੈਂਕਿੰਗ। ਜੌਨ ਪਾਮਾ ਬੈਂਕਿੰਗ ਵਾਜ਼ ਵਨ ਦਾ ਬਿਗੈਸਟ ਬੈਂਕਿੰਗ ਹਾਊਸਿਸ ਇਨ ਕਲਕੱਤਾ। ਤਾਂ ਉਹ ਪੈਸੇ ਭੇਜਦਾ ਹੁੰਦਾ ਸੀ ਫਰੋਮ ਕਲਕੱਤਾ ਟੂ ਫਰਾਂਸ। ਤਾਂ ਹਰੇਕ ਰਸੀਟਾਂ 'ਤੇ ਡੇਟਸ ਹੁੰਦੀ ਸੀ, ਪੈਸਾ ਕਿੰਨਾ ਭੇਜਦਾ। ਮੈਨੂੰ 5 ਰਸੀਟਾਂ ਮਿਲੀਆਂ, ਡੇਟ ਲਿਖੀ ਹੁੰਦੀ ਸੀ 17 July 1826, 5 May 1827। ਉਹ ਕਿੰਨੇ ਪੈਸੇ ਭੇਜਦਾ ਹੁੰਦਾ ਸੀ, ਪਾਊਂਡ ਐਂਡ ਸ਼ਿਲਿੰਗਸ 80 ਪਾਊਂਡ, 110 ਪਾਊਂਡ 12 ਸ਼ਿਲਿੰਗ, 27 ਪਾਊਂਡ 20 ਸ਼ਿਲਿੰਗ। ਮੈਂ ਕੈਲਕੂਲੇਟ ਕੀਤਾ ਜਿੰਨੀਆਂ ਰਸੀਟਾਂ ਮੈਨੂੰ ਮਿਲੀਆਂ ਇੱਕ ਸਾਲ ਦੇ ਵਿੱਚ, ਹੀ ਸੈਂਟ ਓਵਰ 2,000 ਪਾਊਂਡ, 2,000 ਪਾਊਂਡ ਸਟਰਲਿੰਗ ਇਨ 1827 ਇਜ਼ ਲਾਈਕ ਸੈਂਡਿੰਗ 5 ਲੱਖ ਆਸਟ੍ਰੇਲੀਅਨ ਡੋਲਰਸ। ਤਾਂ ਤੁਸੀਂ ਸੋਚੋ ਕਿੰਨਾ ਪੈਸਾ ਕਮਾ। ਅੱਛਾ, ਉਸ ਪੈਸੇ ਨਾਲ ਕੀ ਹੋ ਰਿਹਾ ਫਰਾਂਸ ਦੇ ਵਿੱਚ? ਉਹ ਪੈਸਾ ਫਰਾਂਸ ਜਾ ਰਿਹਾ, ਤਾਂ ਉਹਦਾ ਭਰਾ ਕੀ ਕਰ ਰਿਹਾ ਔਲਾਦ ਦਾ ਬੈਂਜਮਿਨ, ਉਹ ਜ਼ਮੀਨਾਂ ਖਰੀਦ ਰਿਹਾ ਸਮੁੰਦਰ ਦੇ ਕਿਨਾਰੇ 'ਤੇ। ਸੋ ਜਦੋਂ ਮੈਂ ਫਰਾਂਸ ਗਿਆ ਸੀ 20-25 ਸਾਲ ਪਹਿਲਾਂ, ਤਾਂ ਔਲਾਦ ਕਹਿੰਦਾ, ਔਨਰੀ ਮੈਨੂੰ ਕਹਿੰਦਾ, ਚੱਲ ਅਸੀਂ ਜਰਾ ਜਾ ਕੇ ਆਈਏ ਜਰਾ। ਮੈਂ ਚੱਲ, ਤਾਂ ਮੈਨੂੰ ਉਹਨਾਂ ਨੇ ਜਿੱਥੇ ਉਹ ਪ੍ਰੋਮੀਨਾਡ ਆ, ਜਿੱਥੇ ਸਮੁੰਦਰ ਦਾ ਕਿਨਾਰਾ, ਉੱਥੇ ਦੁਕਾਨਾਂ ਸੀ ਸਾਰੀਆਂ। ਕਹਿੰਦੇ ਇੱਕ ਮਿੰਟ ਠਹਿਰ ਇੱਥੇ। ਉਹ ਅੰਦਰ ਚਲੇ ਗਿਆ ਦੁਕਾਨ 'ਚ, ਫਿਰ ਬਾਹਰ ਆਇਆ, 2 ਕਦਮ ਛੱਡ ਕੇ ਇੱਕ ਫੇਕ ਵੜ ਗਿਆ ਦੁਕਾਨ 'ਚ। ਮੈਂ ਕਿਹਾ ਉਹਨੇ ਤੂੰ ਕੀ ਕਰਦਾ ਫਿਰਦਾ? ਕਹਿੰਦੇ ਮੈਂ ਦੇਖ ਰਿਹਾ ਕਿਰਾਇਆ ਆ ਰਿਹਾ, ਕਹਿੰਦਾ ਸਾਰਾ ਮੇਰਾ ਆ, ਦੁਕਾਨਾਂ ਸਾੜੀਆਂ। ਕਹਿੰਦੇ ਇਹ ਤਾਂ ਰਣਜੀਤ ਸਿੰਘ ਦੀ ਬਦੌਲਤ ਆ, ਨਾ ਉਹ ਸਾਨੂੰ ਪੈਸਾ ਦਿੰਦਾ ਸੈਲਰੀ ਆ, ਨਾ ਅਸੀਂ ਆ ਖਰੀਦਾ ਜ਼ਮੀਨਾਂ ਸਾੜੀਆਂ, ਹੁਣ ਇੰਨਾ ਐਕਸਪੈਂਸਿਵ ਹੋ ਗਿਆ ਇੱਥੇ ਦਾ ਰੀਅਲ ਇਸਟੇਟ। ਉਸ ਟਾਈਮ ਕਹਿੰਦੇ ਪਿੰਡ ਹੁੰਦਾ ਸੀ, ਹੁਣ ਸ਼ਹਿਰ ਬਣ ਗਿਆ, ਇਸ ਦਾ ਮੋਸਟ ਐਕਸਪੈਂਸਿਵ ਸਿਟੀ ਇਨ ਯੂਰਪ ਸੈਂਟਰੋਪੇ। ਉਹ ਸੈਂਟਰੋਪੇ 'ਚ ਅਸੀਂ 2016 'ਚ ਮਹਾਰਾਜਾ ਰਣਜੀਤ ਸਿੰਘ ਬੁੱਤ ਪੁੱਤੇ ਖੜ੍ਹਾ ਕੀਤਾ ਆ ਮੇਨ ਪਲਾਜ਼ਾ ਦੇ ਵਿੱਚ
ਜੀ,
ਲਿੰਕ ਕਾਨੂੰ ਲਾਹੌਰ ਐਂਡ ਫਰਾਂਸ। ਸੋ ਇਹ ਦੇਖੋ ਕਿ ਕਹਿੰਦੇ ਇੱਕ ਟਾਈਮ ਇਹ ਜ਼ਮਾਨਾ ਇਹ ਸੀ ਕਿ ਸਾਡਾ ਸਾਰਾ ਇਲਾਕਾ ਇਹ ਸਾਡਾ ਸੀ, ਲੇਕਿਨ ਸਾਡੇ ਬਜ਼ੁਰਗ ਬਾਅਦ 'ਚ ਵੇਚਤੀਆਂ, ਦੇਖੇ ਇਸ ਰਣਜੀਤ ਸਿੰਘ ਦੀ ਬਦੌਲਤ ਕਰਕੇ। ਉਹ ਉਹਨੂੰ ਕ੍ਰੈਡਿਟ ਦਿੰਦੇ ਆ
ਜੀ। ਤੁਹਾਡੀਆਂ ਗੱਲਾਂ ਸੁਣ ਕੇ ਲੱਗਦਾ ਕਿ ਸਾਡੀਆਂ ਜੜ੍ਹਾਂ ਭਾਵੇਂ ਪੰਜਾਬ 'ਚ ਕਿੰਨੀਆਂ ਡੂੰਘੀਆਂ ਸੀ, ਪਰ ਉਹਦੀਆਂ ਸ਼ਾਖਾਵਾਂ ਦੀਨ ਦੁਨੀਆ ਤੱਕ ਫੈਲੀਆਂ ਹੋਈਆਂ।
ਉਹ ਸਭ ਕੁਝ ਕੋਨਾ ਕੋਨਾ ਫੈਲ ਗਿਆ ਸਾਰਾ ਕੁਛ, ਉਹਨਾਂ ਦਾ ਲਿੰਕ ਜਿਹੜਾ, ਉਹਨਾਂ ਦਾ ਹੈਰੀਟੇਜ, ਉਹਨਾਂ ਦਾ ਲੈਗਸੀ ਰਹਿ ਗਿਆ, ਉਹ ਸਿਰਫ ਇੰਡੀਆ 'ਚ ਨਹੀਂ, ਪੂਰਾ ਯੂਰਪ 'ਚ। ਇਟਲੀ 'ਚ ਅਸੀਂ ਵੈਂਚੋਰਾ 'ਚ ਅਸੀਂ ਪਲੇਟ ਖੜ੍ਹੀ ਕੀਤੀ ਇੱਕ ਰਣਜੀਤ ਸਿੰਘ ਔਫ ਵੈਂਚੋਰਾ ਦੀ। ਲਾਹੌਰ 'ਚ ਅਸੀਂ ਇੱਕ ਰਣਜੀਤ ਸਿੰਘ ਦਾ ਸਟੈਚੂ ਖੜ੍ਹਾ ਕੀਤਾ ਸੀ, ਜੇ ਥੋੜ੍ਹਾ ਵੈਂਡਲਾਈਜ਼ ਵੀ ਕੀਤਾ, ਥੋੜ੍ਹਾ ਸ਼ਿਫਟ ਕਰਤਾ ਸੀ ਹੁਣ। ਬਟ ਇਹ ਆ ਨਾ ਵੈਰੀ, ਹੁਣ ਅਸੀਂ ਹੰਗਰੀ 'ਚ ਵੀ, ਵੀਐਨਾ 'ਚ ਵੀ ਕਰ ਰਿਹਾ ਕੰਮ, ਇਟਲੀ 'ਚ ਵੀ ਹੋਰ ਕਰਨਾ। ਅਮਿਤਾਭ ਇੰਨਾ ਖਰੂਸ ਬੰਦਾ ਸੀ, ਦੇਖੋ ਜਦੋਂ ਹਰੀ ਸਿੰਘ ਸ਼ਹੀਦ ਹੋ ਗਏ ਜਮਰੂਦ ਦੇ ਲੜਾਈ ਦੇ ਵਿੱਚ 1837, ਰਣਜੀਤ ਸਿੰਘ ਲੱਭਦਾ ਸੀ ਕੋਈ ਬੰਦਾ ਕਿ ਉਹਨੂੰ ਰਿਪਲੇਸ ਕਰ ਸਕਦਾ ਹਰੀ ਸਿੰਘ ਨੂੰ, ਤਾਂ ਉਹਨੂੰ ਕਿਹਨੂੰ ਚੁਣਿਆ ਆਪਣੀ ਇਟੈਲੀਅਨ ਨੂੰ, ਅਬੀ ਤਾਬਲੇ। ਅਬੀ ਤਾਬਲੇ ਨੈਪਲੀ ਦਾ ਸੀ ਰਹਿਣ ਵਾਲਾ, ਉਹ ਫਰੰਟੇ ਸੀ ਪੇਸ਼ਾਵਰ, ਉਹ ਬਹੁਤ ਉਹ 'ਚ ਬੜਾ ਅਫਗਾਨੀਆਂ ਤੰਗ ਕੀਤਾ,
ਬੜਾ ਸੈਂਸਟਿਵ ਸੀ ਇਲਾਕਾ ਸੀ,
ਤਾਂ ਇਹ ਹੈ ਨਾ ਹਮੇਸ਼ਾ ਹਰੀ ਸਿੰਘ ਨਾਲ ਉੱਥੇ ਹੁੰਦਾ ਸੀ ਪੋਸਟਿੰਗ ਹੋਣੀ। ਤਾਂ ਰਣਜੀਤ ਸਿੰਘ ਅਫਤਾਬ ਨੇ ਰਣਜੀਤ ਸਿੰਘ ਇੱਕ ਵਾਰ ਪੁੱਛਿਆ, ਕਹਿੰਦਾ ਤੁਸੀਂ ਕੀ ਚਾਹੁੰਦੇ ਮੇਰੇ ਕੋਲ? ਕਹਿੰਦਾ ਬਸ ਕੰਟਰੋਲ 'ਚ ਰੱਖ, ਪੀਸ ਐਂਡ ਪ੍ਰੋਸਪਰਿਟੀ ਰੱਖ। ਹੀ ਬੋਟ ਲੋਅਰ ਐਂਡ ਆਰਡਰ ਟੂ ਪੇਸ਼ਾਵਰ 4 ਸਾਲ 'ਚ। ਅਤੇ ਜਿਹੜੇ ਅਫਤਾਬ ਨੇ ਗਵਰਨਰ ਰਹਿ ਚੁੱਕਾ ਸੀ ਵਜ਼ੀਰਾਬਾਦ ਦਾ, ਗੁਜਰਾਂਵਾਲਾ ਦਾ, ਵਿਆਹ ਵੀ ਉੱਥੇ ਕੀਤਾ, ਔਲਾਦ ਦਾ ਵੀ ਵਿਆਹ ਕੀਤਾ ਰਣਜੀਤ ਸਿੰਘ ਆਪਣੇ ਖਰਚੇ 'ਤੇ। 15 ਲੱਖ ਖਰਚਾ ਵਿਆਹ ਅਤੇ ਔਲਾਦ ਦੇ ਉੱਪਰ, 7 ਬੱਚੇ ਉਹਦੇ ਹੋਏ। ਰਣਜੀਤ ਸਿੰਘ ਇੱਕ ਬਹੁਤ ਬਿਊਟੀਫੁਲ ਇੱਕ ਰਿਸ਼ਤਾ ਬਣ ਗਿਆ ਸੀ ਜਿਹੜਾ ਰਿਲੇਸ਼ਨਸ਼ਿਪ ਆ ਨਾ ਰਣਜੀਤ ਸਿੰਘ ਦਾ ਔਲਾਦ ਦੇ ਨਾਲ ਜਾਂ ਵੈਂਚਰ ਨਾਲ, ਇਟ ਵਾਜ਼ ਯੂਨੀਕ। ਉਹਨਾਂ ਨੂੰ ਟਰੱਸਟ ਕਰਦਾ ਸੀ, ਉਹਨਾਂ ਦੀ ਐਡਵਾਈਸ ਲੈਂਦਾ ਸੀ। ਜਦੋਂ ਇੱਕ ਵਾਰ ਔਲਾਦ ਫਰਾਂਸ ਗਿਆ 1834 'ਚ, ਤਾਂ ਔਲਾਦ ਰਣਜੀਤ ਸਿੰਘ ਕੋਲ ਗਿਆ, ਕਹਿੰਦੇ ਸਰਕਾਰ ਮੈਨੂੰ ਛੁੱਟੀ ਚਾਹੀਦੀ ਆ। ਕਹਿੰਦੇ ਕਿਉਂ? ਕਹਿੰਦੇ ਸਰਕਾਰ ਮੈਨੂੰ 18 ਸਾਲ ਹੋ ਗਏ ਪੰਜਾਬ, ਮੈਂ ਕਦੀ ਫਰਾਂਸ ਨਹੀਂ ਮੁੜ ਕੇ ਗਿਆ, ਮੈਂ ਆਪਣੇ ਬੱਚੇ ਨੂੰ ਦਿਖਾਉਣਾ, ਉਹਦੇ ਦਾਦੇ ਕੌਣ ਆ, ਨਾਨੇ ਕੌਣ ਆ, ਰਿਸ਼ਤੇਦਾਰ ਕੌਣ ਆ। ਕਹਿੰਦੇ ਤੂੰ ਨਹੀਂ ਜਾ ਸਕਦਾ। ਕਹਿੰਦੇ ਕਿਉਂ? ਕਹਿੰਦੇ ਅਫਗਾਨੀਆਂ ਬੜਾ ਸਾਨੂੰ ਤੰਗ ਕੀਤਾ ਪਿਆ ਆ, ਕਿ ਤੂੰ ਨਲਵਾ ਨੂੰ ਸਪੋਰਟ ਕਰਨਾ ਹੋਊਗਾ। ਬਸ 6 ਮਹੀਨੇ ਨਿਕਲ ਗਿਆ, ਫਿਰ ਚਲ ਗਿਆ ਲਾਹੌਰ ਨੂੰ। ਕਹਿੰਦਾ ਸਰਕਾਰ ਛੁੱਟੀ ਦਾ ਦੇ ਦੇ ਹੁਣ, ਕਿ ਤੂੰ ਇੱਦਾਂ ਕਰ, ਕਹਿੰਦੇ ਛੋਟਾ ਤੇਰਾ ਬੇਟਾ ਨਾ, ਤੂੰ ਇੱਥੇ ਛੱਡ ਦੇ ਇਹਨੂੰ,
ਮੁੜ ਕੇ ਤਾਂ ਆਏਗਾ।
ਹਾਂ, ਫਿਰ ਮੈਨੂੰ ਪਤਾ ਲੱਗਾ ਤੂੰ ਮੁੜ ਕੇ ਤਾਂ ਆਊਗਾ। ਕਹਿੰਦਾ ਸਰਕਾਰ ਬੱਚੇ ਕਰਕੇ ਤਾਂ ਮੈਂ ਜਾ ਰਿਹਾ। ਤਾਂ ਜਿਹੜਾ ਵਜ਼ੀਰ ਬੈਠਾ ਸੀ ਦਿਆਨ ਸਿੰਘ ਡੋਗਰਾ, ਕਹਿੰਦਾ ਸਰਕਾਰ ਤੁਹਾਨੂੰ ਬੇਵਕੂਫ ਬਣਾ ਰਿਹਾ, ਇਹ ਨਹੀਂ ਮੁੜ ਕੇ ਆ ਰਿਹਾ, ਤਾਂ ਇਹਦਾ ਬੱਚੇ ਸਾਰੇ ਲੈ ਕੇ ਜਾ ਰਿਹਾ। ਕਹਿੰਦੇ ਨਹੀਂ, ਕਿ ਮੈਨੂੰ ਇੱਥੇ ਯਕੀਨ ਆ, ਇਹ ਬੰਦਾ ਨਹੀਂ ਮੈਨੂੰ ਧੋਖਾ ਦਊਗਾ। ਕਹਿੰਦਾ ਸ਼ਰਤ ਲਗਾ ਲਓ। ਧਿਆਨ ਸਿੰਘ ਡੋਗਰਾ ਕਹਿੰਦਾ ਕੀ ਲਗਾਉਣਾ? ਕਹਿੰਦਾ ਕਰੋ, ਅਗਰ ਨਹੀਂ ਆਇਆ ਨਾ 2 ਸਾਲ ਦੇ ਵਿੱਚ, ਕੋਹੀਨੂਰ ਹੀਰਾ ਮੇਰਾ ਆ। ਕਹਿੰਦਾ ਠੀਕ ਹੈ, ਉਹ ਤੇਰਾ ਅਗਰ ਨਹੀਂ ਆਇਆ। ਅੱਛਾ, ਸਟੋਰੀ ਅੱਗੇ ਮੈਂ ਲੈ ਕੇ ਜਾ ਰਿਹਾ ਹੁਣ। ਉਹ ਚਲ ਗਿਆ ਫਰਾਂਸ, 2 ਸਾਲ ਹੋਣ ਵਾਲੇ ਆ। ਧਿਆਨ ਸਿੰਘ ਡੋਗਰਾ ਕਹਿੰਦਾ ਸਰਕਾਰ ਤੁਹਾਡਾ ਫੜੰਗੀ ਤਾਂ ਆਇਆ ਨਹੀਂ ਦੇਖਿਆ, ਮੈਂ ਤੁਹਾਨੂੰ ਸੱਚ ਬੋਲਿਆ, ਉਹ ਆ ਰਹਾ ਨਹੀਂ ਮੁੜ ਕੇ, ਇੱਧਰ ਕਰ ਦਿਉ ਕੋਹੀਨੂਰ। ਅਜ਼ੀਜ਼ ਨੂੰ ਬੈਠੇ ਸੀ ਜਿਹੜਾ ਫੋਰਨ ਮਿਨਿਸਟਰ ਫਕੀਰ ਅਜ਼ੀਜ਼ੁਦੀਨ, ਕਹਿੰਦਾ ਫਕੀਰ ਸਾਹਿਬ ਕਿਹੜਾ ਮਹੀਨਾ ਹੋਇਆ? ਕਹਿੰਦਾ ਸਰਕਾਰ ਇਹ 2 ਮਹੀਨੇ ਰਹਿੰਦੇ ਆ ਲਾਦ ਨਵਾਨ ਨੂੰ। ਕਹਿੰਦੇ ਦਿਆਨ ਸਿੰਘ ਅਸੀਂ 2 ਮਹੀਨੇ ਰਹਿੰਦੇ ਹਾਂ। ਉਹ ਮਹੀਨਾ ਨਾ ਰਣਜੀਤ ਸਿੰਘ ਨੂੰ ਸਟ੍ਰੋਕ ਹੋ ਗਿਆ ਸੀ, ਸੋ ਹੀ ਵਾਜ਼ ਬੈੱਡ ਰਿਡਨ ਫੋਰ 3 ਵੀਕਸ, ਬਿਮਾਰ ਸੀ ਕਾਫੀ ਪਏ, ਉਹ ਉੱਠੇ ਨਹੀਂ। ਤਾਂ ਲੋਕਾਂ ਨੂੰ ਡਰ ਪੈ ਗਿਆ ਕਿ ਬਚੂਗਾ ਜਾਂ ਨਹੀਂ। ਤਾਂ ਜਦੋਂ ਹੈ ਨਾ ਇੱਕ ਵਾਰ ਅਜ਼ੀਜ਼ ਨੂੰ ਹਕੀਮ ਹੁੰਦੇ ਸੀ, ਉਹ ਦਵਾ ਦੇ ਰਹੇ ਸੀ, ਤਾਂ ਰੌਲਾ ਪੈ ਰਿਹਾ ਸੀ ਬਾਹਰ ਦਰਬਾਰ 'ਚ। ਤਾਂ ਉੱਥੇ ਜਿਹੜੇ ਨੌਕਰ ਸੀ ਦੌੜ ਕੇ ਅੰਦਰ ਆਏ, ਕਹਿੰਦੇ ਸਰਕਾਰ, ਕਹਿੰਦਾ ਔਲਾਦ ਸਾਹਿਬ ਬਾਹਰ ਖੜ੍ਹੇ ਆ। ਤਾਂ ਯੂ ਥਿੰਕ ਅਬਾਟ ਦਿਸ, ਇਹ ਚਿੱਠੀ ਲਿਖੀ ਸੀ ਔਲਾਦ ਨੇ ਇਸ ਸਟੋਰੀ ਬਾਰੇ, ਤਾਂ ਹੀ ਮੈਨੂੰ ਪਤਾ। ਰਣਜੀਤ ਸਿੰਘ 3 ਹਫ਼ਤੇ ਉੱਠੇ ਨਹੀਂ, ਉਸ ਦਿਨ ਪਹਿਲੀ ਵਾਰ ਉੱਠੇ, ਜਿਹੜੇ ਉਹਨਾਂ ਦੇ ਅਟੈਂਡੈਂਟ ਸੀ ਨਾਲ ਨੌਕਰ, ਉਹਨੂੰ ਫੜ ਕੇ ਉਹ ਬਾਅਦ ਦਰਬਾਰ 'ਚ ਗਿਆ। ਤਾਂ ਸਾਹਮਣੇ ਆਪਣੇ ਸਾਹਮਣੇ ਜਦੋਂ ਔਲਾਦ ਨੂੰ ਦੇਖਿਆ, ਉਹਦਾ ਰੋਣਾ ਆ ਗਿਆ, ਬੜਾ ਇਮੋਸ਼ਨਲ ਸੀਨ ਸੀ। ਤਾਂ ਔਲਾਦ ਨੇ ਕੀ ਕੀਤਾ, ਉਹਦੇ ਬਾਂਹ ਦੇ ਥੱਲੇ ਤੋਹਫ਼ੇ ਹੁੰਦੇ ਸੀ, ਪਿਸਟਲ ਲੈ ਕੇ ਆਇਓ। ਤਾਂ ਜਦੋਂ ਇਕੱਠੇ ਹੋਏ ਹੈ ਨਾ, ਕਹਿੰਦਾ ਮੈਨੂੰ ਯਕੀਨ ਸੀ ਤੂੰ ਮੁੜ ਕੇ ਆਉਣਾ ਸੀ। ਕਹਿੰਦਾ ਸਰਕਾਰ, ਜਦੋਂ ਮੈਂ ਤੁਹਾਨੂੰ ਵਾਅਦਾ ਕੀਤਾ ਸੀ ਮੈਂ ਆ ਰਿਹਾ, ਮੈਂ ਆਊਗਾ ਮੁੜ ਕੇ, ਕਿ ਮੈਂ ਹੋਰ ਵੀ ਕੁਛ ਤੁਹਾਡੇ ਵਾਸਤੇ ਲੈ ਕੇ ਆਇਆ। ਕਿ ਲੈ ਕੇ ਆਇਆ ਮੇਰੇ ਵਾਸਤੇ? ਕਹਿੰਦਾ ਤੋਹਫ਼ੇ ਤਾਂ ਮੈਂ ਲੈ ਕੇ ਆਇਆ ਆਇਆ, ਲੇਕਿਨ ਚਿੱਠੀ ਲੈ ਕੇ ਆਇਆ। ਕਹਿੰਦਾ ਕਿੱਥੋਂ? ਕਹਿੰਦਾ ਫਰੋਮ ਦਾ ਕਿੰਗ ਆਫ ਫਰਾਂਸ, ਕਿੰਗ ਲੂਈ। ਕਹਿੰਦਾ ਕੀ ਲਿਖਿਆ ਆ? ਕਹਿੰਦਾ ਉਹ ਕਹਿੰਦੇ ਆ ਅਸੀਂ ਹੈ ਨਾ ਤੁਹਾਡੇ ਨਾਲ ਇੱਕ ਰਿਸ਼ਤਾ ਬਣਾਉਣਾ ਚਾਹੁੰਦੇ ਹਾਂ ਪੰਜਾਬ ਦੇ ਨਾਲ, ਅਸੀਂ ਇੱਕ ਫਰੈਂਚ ਐਂਬਸੀ ਖੋਲ੍ਹਣੀ ਆ ਇੱਥੇ ਲਾਹੌਰ 'ਚ, ਔਰ ਪੰਜਾਬ ਐਂਬਸੀ ਖੋਲ੍ਹਣੀ ਆ ਪੈਰਿਸ ਦੇ ਵਿੱਚ। ਆਈ ਮੀਨ ਇਹ ਸਟੋਰੀਆਂ
ਜੀ ਅੱਖਾਂ ਖੁੱਲਦੀਆਂ, ਕਿਉਂਕਿ ਇਤਿਹਾਸ ਦੇ ਇਹ ਉਹ ਪੰਨੇ ਨੇ ਜੋ ਅਣਗੌਲੇ ਨੇ
ਬਿਲਕੁਲ,
ਅਤੇ ਜਿਸ ਢੰਗ ਨਾਲ, ਜਿਸ ਅਦਾ ਨਾਲ, ਜਿਸ ਖੂਬਸੂਰਤੀ ਨਾਲ ਤੁਸੀਂ ਇਹ ਸਾਰੀਆਂ ਗੱਲਾਂ ਬਿਆਨ ਕਰਦੇ ਹੋ, ਇੱਦਾਂ ਪ੍ਰਤੀਤ ਹੁੰਦਾ ਜਿਵੇਂ ਤੁਹਾਡੀਆਂ ਅੱਖਾਂ ਦੇ ਮੂਹਰੇ ਸਾਰਾ ਕੁਛ ਘਟਿਆ ਹੋਵੇ।
ਬਿਲਕੁਲ,
ਅਤੇ ਉਮੀਦ ਕਰਦੇ ਹਾਂ ਕਿ ਸਮਾਂ ਆਵੇ ਅਤੇ ਇਹਦੇ 'ਤੇ ਕੋਈ ਫਿਲਮ ਵੀ ਬਣੇ, ਤਾਂ ਕਿ ਇਹ ਸਾਰੀਆਂ ਗੱਲਾਂ ਹੋਰ ਲੋਕਾਂ ਤੱਕ
ਪਹੁੰਚ ਸਕਣ।
ਜੀ, ਅੱਜ ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਗੱਲਬਾਤ ਨੂੰ ਹੋਰ ਅੱਗੇ ਤੋਰੀਏ, ਪਰ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਅਸੀਂ ਤੁਹਾਡੇ ਨਾਲ ਜੋੜ ਜੋੜਤ ਬਣਾ ਕੇ ਰੱਖਾਂਗੇ।
ਥੈਂਕ ਯੂ।
ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀਆਂ ਹੋਰ ਗੱਲਾਂ ਵੀ ਤੁਹਾਡੇ ਨਾਲ ਕਰਾਂਗੇ।
ਬਿਲਕੁਲ ਬਿਲਕੁਲ।
ਅੱਜ ਸਮਾਂ ਦੇਣ ਲਈ ਬੜੀ ਮਿਹਰਬਾਨੀ, ਧੰਨਵਾਦ।
ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ
ਜੀ। ਦੋਸਤੋ, ਇਹ ਬੜੀਆਂ ਖੂਬਸੂਰਤ ਗੱਲਾਂ ਜੋ ਬੌਬੀ ਸਿੰਘ ਬਾਂਸਲ ਹੋਣਾ ਨੇ ਸਾਡੇ ਨਾਲ ਹੁਣੇ ਹੁਣੇ ਸਾਂਝੀਆਂ ਕੀਤੀਆਂ, ਅਤੇ ਉਹਨਾਂ ਨੇ ਇਸ ਸਿਲਸਿਲੇ 'ਚ ਕਈ ਕਿਤਾਬਾਂ ਕੰਪਾਇਲ ਕੀਤੀਆਂ, ਇਹ ਸਾਰੇ ਦਸਤਾਵੇਜ਼ ਇਕੱਠੇ ਕੀਤੇ ਆ, ਉਹਨਾਂ 'ਚ ਕਾਫੀ ਸਾਰੀਆਂ ਸੋਹਣੀਆਂ ਸੋਹਣੀਆਂ ਤਸਵੀਰਾਂ ਵੀ ਨੇ, ਕਿਉਂਕਿ ਇਤਿਹਾਸ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਲੈਗੇਸੀ ਹੁੰਦੀ ਆ, ਉਹ ਦੂਜਿਆਂ ਨਾਲ ਸਾਂਝੀ ਕਰਨੀ ਚਾਹੀਦੀ ਆ, ਅੱਗੇ ਦੀ ਅੱਗੇ ਪਹੁੰਚਾਉਣੀ ਚਾਹੀਦੀ ਆ। ਅਤੇ ਸਟੂਡੀਓ 'ਚ ਇਸ ਵੇਲੇ ਸਰਦਾਰ ਹਰਕੀਰਤ ਸਿੰਘ ਵੀ ਮੌਜੂਦ ਨੇ, ਬੋਬੀ ਸਿੰਘ ਬਾਂਸਲ ਉਹਨਾਂ ਦੇ ਨਾਲ, ਉਹ ਚੱਲ ਕੇ ਆਏ ਨੇ। ਹਾਂਜੀ ਹਰਕੀਰਤ ਸਿੰਘ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਪ੍ਰੀਤਿੰਦਰ ਭਾਅ ਜੀ, ਬਹੁਤ ਧੰਨਵਾਦ ਜੀ।
ਜੀ ਤੁਸੀਂ ਤਾਂ ਇਹਨਾਂ ਦੀਆਂ ਕਿਤਾਬਾਂ ਪੜ੍ਹੀਆਂ ਨੇ ਅਤੇ ਅੱਖੀਂ ਵੇਖੀਆਂ ਨੇ ਉਹ ਤਸਵੀਰਾਂ, ਕਿਸ ਕਿਸਮ ਦੀ ਭਾਵਨਾ, ਕਿਸ ਕਿਸਮ ਮਹਿਸੂਸ ਹੁੰਦਾ ਜਦੋਂ ਸਾਰਾ ਕੁਛ ਦੇਖਦੇ ਹੋ, ਪੜ੍ਹਦੇ ਹੋ?
ਜੀ ਭਾਅ ਜੀ, ਜਿਹੜੀ ਸਭ ਤੋਂ ਪਹਿਲੀ ਕਿਤਾਬ ਸੀ ਜੀ ਇਹਨਾਂ ਦੀ, ਦ ਰੈਮਨੈਂਟਸ ਆਫ ਸਿੱਖ ਐਮਪਾਇਰ, ਕਿਉਂਕਿ ਬੜੀ ਮਨ ਦੇ ਵਿੱਚ ਤਾਂਘ ਸੀ ਕਿ ਜਿਹੜਾ ਆਪਣਾ ਰਾਜ ਹੈਗਾ ਸੀ, ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਲੈਗੇਸੀ ਸੀ, ਵੀ ਉਹਦੇ ਬਾਰੇ ਕੁਝ ਨਾ ਕੁਝ ਪਤਾ ਚੱਲੇ, ਕਿਸ ਤਰ੍ਹਾਂ ਦਾ ਰਾਜ ਸੀ, ਕਿੱਦਾਂ ਦੀਆਂ ਉੱਥੇ ਬਿਲਡਿੰਗਾਂ ਸੀ, ਕਿਉਂਕਿ ਆਪਣੇ ਜਿਹੜੇ ਚੜ੍ਹਦੇ ਪੰਜਾਬ ਵਾਲੇ ਆ ਉਹ ਤਕਰੀਬਨ ਵਾਂਝੇ ਰਹਿ ਜਾਂਦੇ ਆ ਜੀ, ਜਿਹੜਾ ਲੈਂਦੇ ਪੰਜਾਬ ਦੇ ਵਿੱਚ ਜੋ ਜੋ ਵੀ ਹੈਗਾ। ਅਤੇ ਇਹਨਾਂ ਦੀ ਕਿਤਾਬ ਫਿਰ ਮੇਰੇ ਹੱਥੀਂ ਲੱਗੀ, ਦ ਰੈਮਨੈਂਟਸ ਆਫ ਸਿੱਖ ਐਮਪਾਇਰ, ਅਤੇ ਉਹ ਫਿਰ ਮੈਂ ਪੜ੍ਹਨੀ ਸ਼ੁਰੂ ਕੀਤੀ ਜੀ। ਉਹ 'ਚ ਬਹੁਤ ਜ਼ਿਆਦੀਆਂ ਤਸਵੀਰਾਂ ਸੀਗੀਆਂ, ਅਤੇ ਖਾਸ ਕਰਕੇ ਕਿਲੇ, ਹਵੇਲੀਆਂ ਅਤੇ ਹੋਰ ਕਾਫੀ ਕੁਛ ਸੀ। ਅਤੇ ਉਸ ਤੋਂ ਫਿਰ ਮੈਂ ਜੀ ਇਹਨਾਂ ਨੂੰ ਕੰਟੈਕਟ ਕੀਤਾ, ਉਸ ਤੋਂ ਬਾਅਦ ਜਿਹੜੀਆਂ ਵੀ ਇਹਨਾਂ ਦੀਆਂ ਕਿਤਾਬਾਂ ਆਈਆਂ ਉਹ ਸਾਰੀਆਂ ਮੈਂ ਜਿਹੜੀਆਂ ਪੜ੍ਹੀਆਂ, ਅਤੇ ਖਾਸ ਕਰਕੇ ਜਿਹੜੀ ਦ ਲਾਇੰਸ ਫਿਰੰਗੀਜ਼ ਕਿਤਾਬ ਆ, ਜਿਹਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਜਿਹੜੇ ਜਿਹੜੇ ਵੀ ਦਰਬਾਰੀ ਸੀਗੇ, ਜਿਹੜੇ ਕਿ ਯੂਰੋਪ ਤੋਂ ਆਏ ਹੋਏ ਸੀ, ਬਾਕੀ ਦੇਸ਼ਾਂ ਤੋਂ ਆਏ ਹੋਏ ਸੀ, ਉਹਨਾਂ ਬਾਰੇ ਪਤਾ ਲੱਗਾ, ਜਿਹੜਾ ਕਿ ਪਤਾ ਹੀ ਨਹੀਂ ਸੀ ਪਹਿਲਾਂ। ਅਤੇ ਬੜੀਆਂ ਜੀ ਅੱਖਾਂ ਖੁੱਲੀਆਂ ਉਸ ਬਾਰੇ, ਅਤੇ ਯਾਨੀ ਕਿ ਜਿਹੜੀ ਰੌਚਕਤਾ ਸੀ ਜਾਂ ਜਿਹੜੀ ਕਹਿ ਲਓ ਵੀ ਉਸ ਦੇ ਵਿੱਚ ਇੰਟਰਸਟ ਸੀ, ਉਹ ਹੋਰ ਜ਼ਿਆਦਾ ਜਿਹੜਾ ਜੀ ਉਹ ਦੁੱਗਣਾ ਹੋ ਗਿਆ। ਅਤੇ ਉਸ ਤੋਂ ਅੱਗੇ ਤੋਂ ਅੱਗੇ ਫਿਰ ਇਹਨਾਂ ਦੇ ਨਾਲ ਵੀ ਗੱਲਬਾਤ ਹੁੰਦੀ ਰਹਿੰਦੀ ਸੀ, ਅਤੇ ਵੀ ਹੋਰ ਵੀ ਜਿਹੜੀ ਇਨਫੋਰਮੇਸ਼ਨ ਉਹ ਪਤਾ ਲੱਗੇ।
ਜੀ ਬਹੁਤ ਬਹੁਤ ਮਿਹਰਬਾਨੀ ਹਰਕੀਰਤ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਅਤੇ ਵਿਚਾਰ ਸਾਂਝੇ ਕਰਨ ਲਈ। ਅਤੇ ਦੋਸਤੋ, ਬੋਬੀ ਸਿੰਘ ਬਾਂਸਲ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਨੇ, ਤੁਸੀਂ ਉਸ ਬਾਰੇ ਹੋਰ ਜਾਣ ਸਕਦੇ ਹੋ ਅਤੇ ਉਹਨਾਂ ਨਾਲ ਸੰਬੰਧਿਤ ਜੋ ਤਸਵੀਰਾਂ ਨੇ, ਸਾਡੀ ਕੋਸ਼ਿਸ਼ ਰਹੂਗੀ ਕਿ ਅਸੀਂ SBS ਪੰਜਾਬੀ ਦੇ ਫੇਸਬੁੱਕ ਪੇਜ ਜ਼ਰੀਏ ਤੁਹਾਡੇ ਨਾਲ ਸਾਂਝੀਆਂ ਕਰ ਸਕੀਏ। ਅਤੇ ਇਹਦੇ ਨਾਲ ਹੀ ਅੱਜ ਇਸ ਇੰਟਰਵਿਊ ਨੂੰ ਇੱਥੇ ਨਿਬੇੜਦੇ ਹਾਂ, ਸਮੇਟਦੇ ਹਾਂ। ਅਤੇ SBS ਰੇਡੀਓ ਦੇ ਪੰਜਾਬੀ ਪ੍ਰੋਗਰਾਮ ਲਈ ਮੈਂ ਹਾਂ ਪ੍ਰੀਤ ਅੰਦਰ ਸਿੰਘ ਗਰੇਵਾ।
ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ SBS.com.au/Punjabi ਉੱਤੇ।